ਆਸਾ ਮਹੱਲਾ ਪੰਜਵਾ ਬਾਹਰ ਧੂਈ ਅੰਤਰ ਮਨ ਮੈਲਾ।
ਬਾਹਰੇ ਲੋਕ ਜਿਹੜੇ ਨਿੰਦਕ ਆ ਉਹਨਾਂ ਦੀ ਹੋਰ ਹਾਲਤ ਦੱਸਦੇ ਹਨ ਸੱਚੇ ਪਾਤਸ਼ਾਹ।
ਬਾਹਰ ਧੂਈ ਅੰਤਰ ਮਨ ਮੈਲਾ,
ਬਾਹਰੋਂ ਤਾਂ ਤੀਰਥਾਂ ਤੇ ਆਪਦੇ ਸਰੀਰ ਨੂੰ ਧੋਂਦੇ ਫਿਰਦੇ ਹੈ, ਅੰਦਰੋਂ ਮਨ ਪਾਪਾਂ ਕਰਕੇ, ਪਾਪਾਂ ਦੀ ਮੈਲ ਕਰਕੇ, ਨਿੰਦਿਆ ਕਰਕੇ, ਔਗਣਾ ਕਰਕੇ ਮੈਲਾ ਹੋਇਆ ਹੋਇਆ ਹੈ।
ਦੂਈ ਠੌਰ ਆਪਣੇ ਖੂਏ,
ਉਹਦਾ ਲੋਕ ਨਹੀਂ ਸੁਧਰਿਆ ਇਸੇ ਪੁਰਖ ਦਾ, ਪਰ ਲੋਕ ਚ ਵੀ ਉਹਨੂੰ ਆਦਰ ਨਹੀਂ ਹੋਣਾ, ਕਿਉਂ ਦੋਏ ਲੋਕ ਉਸ ਨੇ, ਲੋਕ ਪਰ ਲੋਕ ਦੋਵੇਂ ਆਪਦੇ ਗੁਆਲੇ ਥਾਂ।
ਕਾਮ ਕ੍ਰੋਧ ਮੋਹ ਵਿਆਪਿਆ,
ਕਿਵੇਂ ਗੁਆਏ ਕਹਿੰਦੇ, ਇੱਥੇ ਤਾਂ ਕਾਮ ਚ, ਕ੍ਰੋਧ ਚ, ਲੋਭ ਚ, ਮੋਹ ਵਿਚ ਹਰ ਵਕਤ ਲੱਗਾ ਰਹਿੰਦਾ। ਕਾਮ ਨੂੰ ਮੇਟਣ ਵਾਸਤੇ ਵਸਤੂ ਵਿਚਾਰ ਨਹੀਂ ਕਰਦਾ, ਕ੍ਰੋਧ ਨੂੰ ਮੇਟਣ ਵਾਸਤੇ ਸ਼ਾਂਤੀ ਚ ਨਹੀਂ ਆਉਂਦਾ, ਮੋਹ ਨੂੰ ਮੇਟਣ ਵਾਸਤੇ ਵਿਵੇਕ ਚ ਨਹੀਂ ਆਉਂਦਾ, ਇਹਨਾਂ ਚ ਲੱਗਾ ਹੋਇਆ।
ਅੱਗੇ ਮੁਸ ਮੁਸ ਰੋਵੇ,
ਅੱਗੇ ਭਾਈ ਦਸਕਾਰੇ ਮਾਰ ਮਾਰ ਕੇ ਮਾਰਾ ਕਹਿੰਦੇ ਰੋਵੇਗਾ। ਮੁਸਲ ਵਾਲੇ ਜਿਹੜੇ ਕਾਮ ਕਰੋ ਲੋਭ ਮੋਹੰਕਾਰ ਹੈ ਨਾ, ਉਹਨਾਂ ਦਾ ਮੁਸਿਆ ਲੁੱਟਿਆ ਹੋਇਆ, ਅੱਗੇ ਪਰਲੋਕ ਚ ਰੋਂਦਾ ਹੀ ਰਹੇਗਾ।
ਗੋਬਿੰਦ ਭਜਨ ਕੀ ਮਤ ਹੈ ਹੋਰਾ,
ਇਹ ਭਾਈ ਗੋਬਿੰਦ ਭਜਨ ਕਰਨ ਦੀ ਤਾਂ ਮਤ ਹੀ ਹੋਰ ਹੈ, ਇਸ ਪ੍ਰਕਾਰ ਹੁਣ ਇਹ ਜਤੀ ਹੈ, ਇਸ ਪ੍ਰਕਾਰ ਬਰਮੀ ਦੇ ਮਾਰਨੇ ਕਰਕੇ, ਅੰਗਾਂਗਾਂ ਦੇ ਕਟਾਉਣੇ ਕਰਕੇ, ਸੋ ਕਿਰਪਾਲ ਨਾ ਤੀਜਿਤ, ਸੋ ਕਿਰਪਾ ਕਰਕੇ ਮਹਾਰਾਜ ਸਿਮਰਨ ਭਜਨ ਕਰਕੇ ਪ੍ਰਸੰਨ ਹੁੰਦਾ ਹੈ। ਇਹ ਅੰਗਾਂ ਦੇ ਕੱਟਣੇ ਕਰਕੇ ਕਈ ਛਾਪੇ ਲਾ ਲੈਂਦੇ ਹੈ, ਅਤੇ ਕੋਈ ਸਰੀਰ ਦੇ ਤੇ ਹੋਰ ਕੋਈ ਦੰਡ ਦੇ ਲੈਂਦੇ ਹੈ। ਇਸ ਪ੍ਰਕਾਰ ਬਰਮੀ ਦੇ ਮਾਰਨੇ ਕਰਕੇ ਸੱਪ ਨਹੀਂ ਮਰਦਾ, ਮਨ ਜਿਹੜਾ ਬੈਠਾ ਹੈ ਉਹ ਅੰਗਾਂ ਦੇ ਕੱਟਣੇ ਕਰਕੇ ਦੋਸ਼ ਤਾਂ ਨਹੀਂ ਨਿਵਰਤ ਹੁੰਦਾ, ਫੇਰ ਵੀ ਉਸੇ ਤਰ੍ਹਾਂ ਦੀ ਹਾਲਤ ਰਹਿੰਦੀ ਹੈ ਵਕਾਰ ਦੀ।
ਨਾਮ ਨਾ ਸੁਣੀ ਡੋਰਾ,
ਇਹ ਸੱਪ ਮਾਨੋ ਹੈ ਅੰਦਰ, ਇਹ ਸਰੀਰ ਨੂੰ ਦੰਡ ਦੇਣੇ ਕਰਕੇ ਸੱਪ ਨਹੀਂ ਮਰਦਾ ਕੁੱਟਣੇ ਕਰਕੇ, ਅਤੇ ਨਾਮ ਨੀ ਸੁਣਦਾ ਐਸਾ ਡੋਰਾ ਬੋਲਾ ਹੋ ਰਿਹਾ, ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਬੋਲਾ ਹੈ।
ਰਹਾਉ ਮਾਇਆ ਕੀ ਕਿਰਤ ਛੋੜ ਗਵਾਈ,
ਦੇਖ ਲੋ ਗ੍ਰਸਤ ਚ ਰਹਿ ਕੇ ਖੇਤੀ ਕਰਨੀ ਸੀ, ਹਲ ਵਾਹੁਣਾ ਸੀ, ਨੌਕਰੀ ਕਰਨੀ ਸੀ, ਦੁਕਾਨ ਕਰਨੀ ਸੀ, ਇਹ ਮਾਇਆ ਦੀ ਕਿਰਤਾਂ ਛੱਡ ਕੇ ਗਵਾ ਦਿੱਤੀ, ਛੱਡੀ ਤੀ, ਕਿਹੜਾ ਕਹਿੰਦੇ ਹਲ ਵਾਹੇ, ਕਿਹੜਾ ਕਿਰਤ ਕਰੇ।
ਭਗਤੀ ਸਾਰ ਨਾ
ਜਾਣੇ, ਭਗਤੀ ਦੀ ਸਾਰ ਉਪਾ ਹੀ ਨਹੀਂ ਜਾਣਦਾ, ਪਰਮੇਸ਼ਰ ਦੀ ਭਗਤੀ ਕਿਵੇਂ ਕਰੀਦੀ ਹੈ, ਸਰਦਾ ਕਿਵੇਂ ਕਰੀਦੀ ਹੈ, ਸਰਵਣ ਕਿਵੇਂ ਕਰੀਦਾ, ਮੰਨਣ ਕਿਵੇਂ ਕਰੀਦਾ, ਨਿਰਾਸਨ ਕਿਵੇਂ ਕਰੀਦਾ ਹੈ, ਅਤੇ ਇਸੇ ਪ੍ਰਕਾਰ ਸਰਵਣ ਸਿਮਰਨ ਕੀਰਤਨ ਪਾਪ ਸੇਵਰ ਚਾਨ ਦਸ ਸਰਵਨ ਬੰਦਨਾ ਸਰਵਨ ਵੇਦਨ ਜਾਣ, ਇਹ ਨਵਦਾ ਭਗਤੀ ਦੀ ਵੀ ਸਾਰ ਖਬਰ ਉਕਾ ਹੀ ਨਹੀਂ ਜਾਣੀ ਹੈ। ਤੇ ਜੇ ਭਗਤੀ ਦੀ ਸਾਰ ਜਾਣ ਲੈਂਦਾ, ਵਿਸ਼ਾ ਤੋਂ ਗ੍ਰਸਤ ਨੂੰ ਛੱਡ ਦਿੰਦਾ, ਮਾਇਆ ਦੀ ਕਿਰਤ ਛੱਡ ਦਿੰਦਾ, ਫੇਰ ਕੋਈ ਉਲਾਮਾ ਨਹੀਂ ਸੀ। ਪਰ ਜਦੋਂ ਭਗਤੀ ਦੀ ਖਬਰ ਹੀ ਨਹੀਂ ਜਾਣੀ, ਆਪਦੇ ਗ੍ਰਸਤ ਨੂੰ ਕਿਉਂ ਛੱਡ ਦਿੱਤਾ ਇਸ ਨੇ।
ਵੇਦ ਸ਼ਾਸਤਰ ਕਹੋ ਤਰਕਨ ਲਾਗਾ,
ਫੇਰ ਕਹਿੰਦੇ ਵੇਦ ਵੇਦਾਂ ਤੇ ਕਿਆ ਵੇਦ ਮੇ ਹੈ, ਕਹਿੰਦੇ ਵੇਦਾਂ ਕੇ ਕੀੜੇ ਲੋਕ ਬਣੇ ਫਿਰਦੇ ਹੈ, ਪੜ੍ਹਨੇ ਮੇ ਕਿਆ ਹੈ, ਤੂੰ ਵੇਦਾਂ ਨੂੰ ਕਹਾਂ, ਵੇਦਾਂ ਨੂੰ ਛੇ ਸ਼ਾਸਤਰਾਂ ਨੂੰ ਤਰਕ ਮਾਰਨ ਲੱਗ ਗਿਆ, ਕਹਿੰਦੇ ਕਿਆ ਹੈ ਇਸਨੇ।
ਤਤ ਯੋਗ ਨਾ ਪਛਾਣੇ,
ਤਤ ਸਰੂਪ ਜੋ ਪਰਮੇਸ਼ਰ ਹੈ ਉਹਦੇ ਵਿੱਚ ਜੁੜਨਾ ਤਾਂ ਪਛਾਣਿਆ ਨੀ, ਲਿਵ ਤਾਂ ਲਾਉਣੀ ਆਈ ਨੀ, ਅਜੇ ਬਿਰਤੀ ਜੋੜੀ ਨੀ ਹੈ ਸਰੂਪ ਦੇ ਵਿੱਚ, ਨਾ ਤਾਂ ਤਤ ਸਰੂਪ ਦਾ ਗਿਆਨ ਹੈ, ਨਾ ਯੋਗ ਹੈ ਚਿੱਤ ਬਿਰਤੀ ਨਿਰੋਧ ਦਾ ਯੋਗ ਹੈ, ਉਸ ਵਿੱਚ ਜੁੜਨਾ ਪਛਾਣਿਆ ਨੀ। ਜੇ ਤਾਂ ਪਛਾਣ ਲੈਂਦਾ ਬਸ਼ੱਕ ਵੇਦਾਂ ਸ਼ਾਸਤਰਾਂ ਤਰਕਣ ਦਾ ਵੀ ਹਮਾਰੇ ਕੋਲ ਲੋੜ ਨੀ, ਵੇਦ ਸ਼ਾਸਤਰਾਂ ਦੀ, ਜਿੰਨਾ ਚਿਰ ਤਤ ਸਰੂਪ ਦੇ ਵਿੱਚ ਜੁੜਨਾ ਨਹੀਂ ਪਛਾਣਿਆ, ਅਨਪੜ੍ਹ ਰਹਿ ਗਿਆ, ਵੇਦਾਂ ਸ਼ਾਸਤਰਾਂ ਤਰਕ ਮਾਰਨ ਨਕਸ਼ੇ ਭੱਟਾਚਾਰ ਹੀ ਰਿਹਾ ਨਾ, ਕੀ ਲਾਭ ਹੋਇਆ।
ਉਗਰ
ਅੱਖਰ ਪੜ੍ਹੇ ਤੋਂ ਬਗੈਰ ਭੱਟਾਚਾਰ ਬਣਿਆ ਰਿਹਾ ਦੁਨੀਆਂ ਦਾ ਪ੍ਰਚਾਰਕ।
ਉਗਰ ਗਿਆ ਜੈਸਾ ਖੋਟਾ
ਢਬੂਆ, ਇਹੀ ਜੀ ਹਾਲਤ ਹੋ ਗਈ ਭਾਈ, ਉਗਰ ਗਿਆ ਜੈ ਖੋਟਾ ਢਬੂਆ, ਢਬੂਆ ਨਾ ਡੱਬ ਵਾਲੇ ਰੁਪਈਏ ਦਾ ਨਾਮ ਹੈ, ਜਿਵੇਂ ਡੱਬ ਵਾਲਾ ਜਿਹੜਾ ਰੁਪਈਆ ਹੁੰਦਾ ਹੈ ਉਹ ਖੋਟਾ ਜਿਹੜਾ ਰੁਪਈਆ ਹੁੰਦਾ ਹੈ ਉਹ ਉਗੜ ਜਾਂਦਾ ਹੈ, ਜਿਸ ਪ੍ਰਕਾਰ ਪਰਦਾ ਖੁੱਲ ਗਿਆ।
ਨਜ਼ਰ ਸਰਾਫਾ ਆਇਆ,
ਜਦੋਂ ਸਰਾਫਾ ਦੀ ਨਜ਼ਰ ਆ ਜਾਵੇ ਤਾਂ ਖੋਟਾ ਰੁਪਈਆ ਹੈ, ਇਹਨੂੰ ਭੰਨ ਕੇ ਦੋ ਕਰ ਦੇਣਾ ਚਾਹੀਦਾ। ਇਸੇ ਪ੍ਰਕਾਰ ਸਾਹਿਬ ਢੰਗ ਢੰਗਾਂ ਵਿੱਚ ਰਹਿਣ ਵਾਲਾ ਸੀ ਜਿਹੜਾ ਖੋਟਾ ਆਦਮੀ ਤੋਂ ਭੇਖ ਬਣਾਏ ਸੀ ਅਤੇ ਗੁਣ ਹੈ ਨਹੀਂ ਸੀ ਅੰਦਰ, ਉਗੜ ਗਿਆ ਪਰਦਾ ਖੁੱਲ ਗਿਆ, ਖੋਟੇ ਰੁਪਈਏ ਦੀ ਨਹੀਂ ਆਈ, ਜਦੋਂ ਸਰਾਫਾਂ ਗੁਰਾਂ ਦੀ ਨਿਗਾਹ ਚ ਆਇਆ ਉਸ ਵੇਲੇ ਖੋਟਾ ਹੀ ਨਿਕਲਿਆ, ਵਕਾਰੀ ਹੀ ਨਿਕਲਿਆ, ਮਨ ਪਾਂਬਰ ਕਦੇ ਸੁਧਰਿਆ ਨਾ ਵੇਖਿਆ।
ਅੰਤਰ ਜਾਮੀ ਸਭ ਕੁਛ ਜਾਣਦਾ,
ਮੇਰਾ ਅੰਤਰ ਜਾਮੀ ਵਾਹਿਗੁਰੂ ਤਾਂ ਭਾਈ ਸਭ ਕੁਛ ਜਾਣਦਾ ਹੈ।
ਉੱਤੇ ਕਹਾਂ ਛੁਪਾਇਆ,
ਉਦੋਂ ਕੀ ਲੋਕ ਅਸੀਂ ਛੁਪਾ ਕੇ ਕਰ ਸਕਦੇ, ਕਿਹੜੀ ਚੀਜ਼ ਨੂੰ ਛੁਪਾਇਆ ਸੀ, ਸਾਡੀ ਛੁਪਾਵਾ ਜੀ ਕੀ ਕਰ ਸਕਦੀ ਹੈ, ਜਦੋਂ ਅੰਤਰਜਾਮੀ ਕੋਲੇ ਖੜਾ ਵੇਖ ਰਿਹਾ ਸਾਡੀਆਂ ਹਾਲਤਾਂ ਨੂੰ।
ਕੂੜ ਕਪਟ ਬੰਚ ਨੇ ਮੁਨਿਆਦਾ,
ਇਹ ਜੀਵ ਝੂਠ ਬੋਲਦਾ, ਕਪਟ ਛਲ ਕਰਦਾ, ਬੰਚ ਠੱਗੀ ਮਾਰਦਾ, ਨੇ ਮੁਨਿਆਦਾ, ਤੇਰੀ ਮੁਨਿਆਦ ਤਾਂ ਜੜ ਤਾਂ ਕੋਈ ਨਹੀਂ ਹੈ, ਪਤਾ ਨਹੀਂ ਕਦੋਂ ਤੇਰੇ ਸਾਹ ਨਿਕਲ ਜਾਣੇ ਹੈ, ਬੇ ਮੁਨਿਆਦਾ ਹੈ, ਨਿਮਾਣਿਆਂ ਦਾ ਕੀ ਪੜ ਜਾਂਦੇ ਪਾਠੀ, ਨੇ ਮੁਨਿਆਦਾ, ਬਿਨਾ ਮਨਿਆਤ ਸਰਦਾ ਰੂਪੀ ਜੜ ਤੋਂ ਰਹਿਤ ਹੈ।
ਬਿੰਸ ਗਿਆ ਤਤਕਾਲੀ,
ਝਟੀ ਇਹ ਨਾਸ਼ ਹੋ ਗਿਆ ਜੀਵ ਸਰੀਰ।
ਸਤ 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 ਨਾਨਕ ਕਹੇ,
ਅਸੀਂ ਤਾਂ ਮਹਾਰਾਜ ਕਹਿੰਦੇ ਸੱਚਾ ਬਚਨ ਕਿਹਾ ਹੈ, ਸੱਚਾ ਬਚਨ ਕਿਹਾ ਹੈ, ਸੱਚਾ ਬਚਨ ਕਹੇ, ਤਿੰਨ ਵਾਰੀ ਪ੍ਰਤੱਗਿਆ ਨਾਲ ਬਚਨ ਕਹੇ, ਨਿਯਮ ਨਾਲ ਇਹ ਬਚਨ ਕਹੇ ਹੈ। ਇਹ ਸਤ ਸਰੂਪ ਜੋ ਸਤਿਗੁਰੂ ਹੈ ਉਹਨਾਂ ਦਾ, ਜਿਹਨਾਂ ਦਾ ਸੱਚਾ ਉਪਦੇਸ਼ ਹੈ, ਇਹ ਸੱਚਾ ਵਚਨ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ। ਮਹਾਰਾਜ ਕਹਿੰਦੇ
ਆਪਣਾ ਹਿਰਦੇ ਦੇਵ ਸੰਭਾਲੇ,
ਆਪਦੇ ਹਿਰਦੇ ਚ ਜੀਵ ਸੰਭਾਲ ਕੇ ਯਾਦ ਕਰਕੇ ਵੇਖ ਲਾ ਵੀ ਤੇਰੇ ਚ ਇਹ ਜੇ ਔਗੁਣ ਹਨ ਕਿ ਕੋਈ ਗੁਣ ਵੀ ਹੈ, ਜੇ ਇਹ ਜੇ ਔਗੁਣ ਹਨ ਤਾਂ ਸਤਿਗੁਰੂ ਦੇ ਚਰਨਾਂ ਦੀ ਮਤ ਧਾਰਨ ਕਰ, ਆਪਦੀ ਮਨ ਮਤ ਛੱਡ, ਵਾਹਿਗੁਰੂ ਦੇ ਭਜਨ ਦੀ ਜਿਹੜੀ ਹੋਰ ਮਤ ਹੈ ਉਹ ਧਾਰਨ ਕਰ, ਆਪਦੀ ਕਿਉਂ ਮਨ ਮਤ ਚ ਪਿਆ ਹੋਇਆ ਤਾਂ ਤੇਰਾ ਭਲਾ ਹੋਵੇਗਾ।
ਕਪਟ ਬੰਚ ਨਿਮ ਨਿਆਦਾ, ਬਿਨਸ ਗਿਆ ਤਤਕਾਲੇ, ਸਤ 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 ਨਾਨਕ ਕਹਿਆ,
ਆਪਣੇ ਹਿਰਦੇ ਦੇਖ ਸੰਭਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਆਸਾ ਮਹੱਲਾ ਪੰਜਵਾਂ, ਉਦਮ ਕਰਤ ਹੋਵੇ ਮਨ ਨਿਰਮਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਹਿਬ ਸੰਗੇ ਜੀਓ, ਗਰੀਬ ਨਵਾਜ ਅੰਤਰ ਜਾਮੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਪਾਸ ਜਿਸ ਪ੍ਰਕਾਰ ਨਾਮਧਾਰੀਆਂ ਦਾ ਰਿਵਾਜ ਹੈ ਨਿਰਤਕਾਰੀ ਕਰਦੇ ਹਨ, ਇਸ ਪ੍ਰਕਾਰ ਮਹਾਰਾਜ ਦੇ ਪਾਸ ਨਿਰਤਕਾਰੀ ਕਰਨ ਵਾਲੇ ਪ੍ਰੇਮੀ ਆਏ ਹਨ। ਸਿੰਧੀ ਲੋਕ ਵੀ ਕੀਰਤਨ ਕਰਦੇ ਹਨ, ਨਿਰਤਕਾਰੀ ਕਰਦੇ ਹੈ। ਇਹਨਾਂ ਨੇ ਆ ਕੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਨਿਰਤਕਾਰੀ ਕਰਨੀ ਚਾਹੁੰਦੇ ਹਾਂ, ਜਿਵੇਂ ਰਾਸ ਧਾਰੀਏ ਨੱਚਦੇ ਹੈ, ਜਿਵੇਂ ਨਾਮ ਧਾਰੀਏ ਨੱਚਦੇ ਹਨ, ਇਸ ਪ੍ਰਕਾਰ ਇਹ ਸਿੰਧੀ ਲੋਕ ਵੀ ਨੱਚਦੇ ਹੈ ਕੀਰਤਨ ਜਦੋਂ ਕਰਦੇ ਹੈ। ਤਾਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਆਪਦੀ ਆਗਿਆ ਹੋਵੇ ਤਾਂ ਅਸੀਂ ਆਪਦੀ ਹਜ਼ੂਰੀ ਨਿਰਤਕਾਰੀ ਕਰ ਲਈਏ। ਤਾਂ ਮਹਾਰਾਜ ਨੇ ਕਿਹਾ, ਭਾਈ ਇਸ ਨਿਰਤਕਾਰੀ ਦੀ ਸਾਨੂੰ ਲੋੜ ਨਹੀਂ ਹੈ, ਅਸੀਂ ਨਿਰਤਕਾਰੀ ਤੁਹਾਨੂੰ ਦੱਸਦੇ ਕਿਹੜੀ ਹੈ, ਇਹ ਗਿਆਨ ਦੀ ਨਿਰਤਕਾਰੀ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ।
ਉਦਮ ਕਰਤ ਹੋਵੇ ਮਨ ਨਿਰਮਲ,
ਤੇਰਾ ਜਨ ਨਿਰਤ ਕਰੇ ਗੁਣ ਗਾਵੇ, ਤੇਰਾ ਸੱਚੇ ਪਾਤਸ਼ਾਹ ਜਿਹੜਾ ਜਨ ਇਹੋ ਨਿਰਤਕਾਰੀ ਕਰੇ ਜਿਹੜੇ ਗੁਣ ਗਾਉਣੇ ਹੈ, ਆਪਦੇ ਗੁਣ ਗਾਉਣ ਨੂੰ ਤੂੰ ਨਿਰਤਕਾਰੀ ਕਰੇ, ਉਹ ਤੇਰਾ ਸੇਵਕ ਹੈ, ਹੋਰ ਨੱਚਿਆ ਟੱਪਿਆ ਭਗਤ ਨਾ ਹੋਏ।
ਉਦਮ ਕਰਤ ਹੋਵੇ ਮਨ ਨਿਰਮਲ,
ਸਤਿਗੁਰੂ ਜੀ ਕਹਿੰਦੇ ਹੈ ਜੋ ਸਤਸੰਗਤ ਮਿਲਣ ਦਾ ਉਦਮ ਕਰਨਾ ਹੈ, ਸੰਗਤ ਮਿਲਣ ਵਾਸਤੇ ਉਦਮ ਕਰਨਾ, ਅੰਮ੍ਰਿਤ ਵੇਲੇ ਉੱਠ ਕਰਕੇ ਸਤਸੰਗਤ ਵੀ ਜਾ ਕੇ ਮਿਲਣ ਦਾ ਉਦਮ ਹੈ ਜਿਹੜਾ, ਇਸ ਪ੍ਰਕਾਰ ਉਦਮ ਕਰਨੇ ਕਰਕੇ ਮਨ ਸ਼ੁੱਧ ਹੋ ਜਾਂਦਾ, ਮਨ ਦੀਆਂ ਮੈਲਾਂ ਮਿਟ ਜਾਂਦੀਆਂ, ਜੋ ਸਤਸੰਗਤ ਨਾਲ ਆ ਕੇ ਮਿਲਦਾ ਹੈ ਆਸ ਸਾਧਕ ਸਾਰੀਆਂ ਮੈਲਾਂ ਮਿਟ ਜਾਂਦੀਆਂ, ਅਤੇ ਸਿਮਰਨ ਕਰਨ ਦਾ ਉਦਮ ਕਰਨੇ ਕਰਕੇ ਮਨ ਨਿਰਮਲ ਸ਼ੁੱਧ ਹੋ ਜਾਂਦਾ, ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਜਾਂਦਾ ਹੈ।
ਨਾਚੈ ਆਪ ਨਿਵਾਰੇ,
ਇਹ ਨਿਰਤਕਾਰੀ ਹੈ ਜਿਹੜਾ ਆਪਾ ਭਾਵ ਮੇਟਣਾ ਹੈ, ਹੰਕਾਰ ਨੂੰ ਮੇਟ ਦੇਣ ਦਾ ਨਾਂ ਨੱਚਣਾ ਹੈ, ਨਾਚੈ ਨਾਂ ਮਿਰਨਾ ਇਹ ਕਰੇ, ਨਿਰਤਕਾਰੀ ਦਾ ਮਿਰਨਾ ਇਹ ਹੈ ਜਿਹੜਾ ਆਪਾ ਭਾਵ ਅੰਦਰੋਂ ਮੇਟਣਾ ਹੈ, ਹੰਕਾਰ ਨੀ ਫੁਰਨ ਦੇਣਾ, ਅੰਦਰੋਂ ਆਪ ਗਵਾਈਏ ਪੈਸਾ ਪਾਈਏ, ਇਹੋ ਨਿਰਤਕਾਰੀ ਕਰੇ ਜੋ ਆਪਣੇ ਆਪ ਦਾ ਹੰਕਾਰ ਨੂੰ ਨਿਵਰਤ ਕਰਨਾ ਹੈ।
ਪੰਜ ਜਣਾਂ ਲਈ ਵਸਗਤ ਰੱਖ ਹੈ।
ਅਤੇ ਪੰਜ ਜਣੇ ਕੌਣ? ਪੰਜ ਕਾਮ ਕਰੋ ਲੋਭ ਮੋਹ ਹੰਕਾਰ ਹੈ। ਪੰਜ ਜਣੇ ਪੰਜੇ ਗਿਆਨ ਇੰਦਰੀ ਹਨ, ਸਬਦ ਸਪਰਸ਼ ਰੂਪ ਰਸ ਗੰਧ, ਇਹ ਵਿਸ਼ਿਆਂ ਨੂੰ ਪੈਦਾ ਕਰਨ ਵਾਲੇ ਹਨਗੇ। ਅੱਖਾਂ ਰੂਪ ਨੂੰ ਵੇਖਣ ਚ ਲਾ ਦਿੰਦੀਆਂ, ਕੰਨ ਨਿੰਦਿਆ ਸੁਣ ਚ ਲਾ ਦਿੰਦੇ ਹੈ, ਇਸੇ ਪ੍ਰਕਾਰ ਰਸਨਾ ਸਾਦਾਂ ਵਿਚ ਲੱਗ ਜਾਂਦੀ ਹੈ, ਚਮੜੀ ਸਪਰਸ਼ ਵਿਚ ਲੱਗ ਜਾਂਦੀ ਹੈ, ਨਾਸਾ ਸੁਗੰਧੀ ਦੁਰਗੰਧੀ ਚ ਲੱਗ ਜਾਂਦੀ ਹੈ। ਇਹਨਾਂ ਪੰਜਾਂ ਵਿਸ਼ਿਆਂ ਦੇ ਤਾਂ ਹੀ ਵਸ ਇਹਨਾਂ ਦੀ ਗੱਤ ਚਾਲ ਨੂੰ ਕਰਕੇ ਰੱਖੇ।
ਮਨ ਮਹਿ ਏਕ ਓਂਕਾਰ,
ਏਕ ਓਂਕਾਰ ਜੋ ਪਰਮੇਸ਼ਰ ਹੈ, ਇੱਕ ਜੋ ਆਕਾਰ ਸਰੂਪ ਹੈ, ਉਸ ਨੂੰ ਹਰ ਵਿਚ ਮਨ ਵਿਚ ਵਸਾਉਣਾ ਕਰੇ।
ਤੇਰਾ ਜਨ ਨਿਰਤ ਕਰੇ ਗੁਣ ਗਾਵੈ।
ਜੇ ਸੱਚੇ ਪਾਤਸ਼ਾਹ ਉਹ ਤੇਰਾ ਜਨ ਹੈ ਜਿਹੜਾ ਇਸ ਪ੍ਰਕਾਰ ਦੀ ਨਿਰਤਕਾਰੀ ਕਰਦਾ, ਜੋ ਗੁਣ ਗਾਉਣੇ ਹੈ ਪਰਮੇਸ਼ਰ ਦੇ, ਇਹ ਨਿਰਭਸੈ ਕਰਕੇ ਪ੍ਰੀਤੀ ਕਰਕੇ ਗੁਣਾਂ ਨੂੰ ਗਾਵੇ, ਨਿਰਭਸੈ ਕਰਕੇ ਨਿਰਣਾ ਕਰਨਾ ਜਿਹੜਾ ਪਰਮੇਸ਼ਰ ਦਾ, ਨਿਰਣਾ ਕਰੇ ਤੇ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ, ਇਹੋ ਹੀ ਗੁਰਮਤ ਵਿਚ ਨਿਰਤਕਾਰੀ ਹੈ। ਹੋਰ ਨੱਚਿਆ ਟੱਪਿਆ ਭਗਤ ਨਾ ਹੋਏ, ਸਰਬਜੀਤ ਨੂੰ ਖੰਡਨ ਕੀਤਾ ਹੈ।
ਰਵਾਬ ਪਖਾਵਜ ਤਾਲ ਘੁੰਗਰੂ,
ਇਹ ਭਾਈ ਰਵਾਬ ਦਾ ਵਜਾਉਣਾ ਅਤੇ ਪਖਾਵਜ ਜੋੜੀ ਦਾ ਵਜਾਉਣਾ, ਤਾਲ ਕੈਂਚੀਆਂ ਦਾ ਵਜਾਉਣਾ, ਘੁੰਗਰੂ ਪੈਰਾਂ ਨੂੰ ਬੰਨ ਕੇ ਨੱਚਦੇ ਹੁੰਦੇ ਆ ਨਾਚੇ, ਇਹ ਹੈ
ਅਨਹਦ ਸ਼ਬਦ ਵਜਾਵੇ।
ਅਨਹਦ ਇੱਕ ਰਾਹ ਸ਼ਬਦ ਨੂੰ ਵਜਾਉਣਾ, ਸਾਰੇ ਸਾਡੇ ਸਾਜੇ ਹੋਈ ਹਨਗੇ। ਜਾਂ ਰਵਾਬ ਰੱਬ ਦੀ ਆਵ ਵਾਲਾ ਜਿਹੜਾ ਹੋਣਾ ਹੈ, ਰੱਬ ਦੀ ਆਵ ਅੰਦਰ ਸੁਭਾਵ ਆਉਣੀ ਹੈ, ਸਰਦਾ ਦੀ ਰੱਬ ਦੀ ਜੀ ਦੇ ਅੰਦਰ, ਇਹ ਰਵਾਬ ਵਜਾਉਣਾ ਹੈ। ਅਤੇ ਪੱਖ ਦੇ ਵਿੱਚ ਜਿਹੜਾ ਪਰਮੇਸ਼ੁਰ ਦੇ ਚਾਹ ਕੇ ਪ੍ਰਗਟ ਹੋਣਾ ਹੈ, ਵਾਹਿਗੁਰੂ ਦੀ ਓਟ ਲੈਣੀ ਹੈ, ਉਸੇ ਦੇ ਪੱਖ ਵਿੱਚ ਰਹਿਣਾ ਹੈ, ਇਹ ਪਖਾਵੇ ਜੋੜੀ ਵਾਲਾ ਹੈ। ਅਤੇ ਤਾਲ ਮਹਾਂ ਵਾਕਾਂ ਦਾ ਜਿਹੜਾ ਉਚਾਰਨ ਕਰਨਾ, ਇਹ ਤਾਲਾਂ ਕੜਛੀਆਂ ਦਾ ਵਜਾਉਣਾ ਹੈ। ਘੁੰਗਰੂ ਅਨਹਦ ਸ਼ਬਦ ਵਜਾਵੇ, ਇੱਕ ਰਹਿ ਸ਼ਬਦ ਜਿਹੜਾ ਵਜਾਉਣਾ, ਇਹ ਘੁੰਗਰੂਆਂ ਦਾ ਸ਼ਬਦ ਹੈ। ਅਨਹਦ ਹੱਦ ਤੋਂ ਰਹਿਤ ਜੋ ਬਾਜਿਆਂ ਦਾ ਅੰਦਰ ਪ੍ਰਗਟ ਕਰਨਾ ਹੈ, ਵਜਾਉਣਾ ਹੈ, ਇਹ ਅਨਹਦ ਸ਼ਬਦਾਂ ਦਾ ਵਜਾਉਣਾ ਘੁੰਗਰੂ ਹੈ। ਇਹ
ਰਹਾਉ ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ,
ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਪਹਿਲਾਂ ਆਪਣੇ ਮਨ ਨੂੰ ਪ੍ਰਬੁੱਧ ਸਮਝਾਉਣਾ ਕਰੇ। ਜੇ ਮਨ ਨਾ ਸਮਝੇ ਉਹਨਾਂ ਤੇ ਸ਼ਾਂਤੀ ਨਹੀਂ ਹੋ ਸਕਦੀ, ਪਹਿਲਾਂ ਮਨ ਦੇ ਤਾਂ ਪ੍ਰਬੋਧ ਸਮਝਾਉਣਾ ਕਰੇ।
ਪਾਛੈ ਅਵਰ ਰਿਝਾਵੈ,
ਜਦੋਂ ਮਨ ਸਮਝ ਜਾਂਦਾ ਹੈ ਪਿੱਛੋਂ ਸਾਰੇ ਹੀ ਪ੍ਰਸੰਨ ਹੋ ਜਾਂਦੇ ਹੈ। ਸੋ ਇਸ ਪ੍ਰਕਾਰ ਮਨ ਨੂੰ ਪਹਿਲਾਂ ਸਮਝਾਉਣਾ ਕਰੇ, ਪਿੱਛੇ ਹੋਰ ਨਾਲ ਰਿਝਾਵੈ ਪ੍ਰਸੰਨ ਕਰੇ। ਮਹਾਰਾਜ ਦੇ ਸਿਮਰਨ ਭਜਨ ਵਿੱਚ
ਰਾਮ ਨਾਮ ਜਪ ਹਿਰਦੈ ਜਾਪੈ,
ਮਹਾਰਾਜ ਕਿਸ ਪ੍ਰਕਾਰ ਮਨ ਨੂੰ ਸਮਝਾਉਣਾ ਕਰੇ? ਮਹਾਰਾਜ ਕਹਿੰਦੇ ਰਾਮ ਜੋ ਰਮਿਆ ਹੋਇਆ ਪਰਮੇਸ਼ੁਰ ਹੈ, ਉਹਦੇ ਨਾਮ ਨੂੰ ਸਿਰਦੇ ਚ ਲੈ ਕੇ ਜਾਪ ਕਰੇ ਪਰਾਬਾਣੀ ਦੇ ਨਾਲ,
ਮੁਖ ਤੇ ਸਗਲ ਸੁਣਾਵੇ,
ਮੁਖੋਂ ਗਾ ਕੇ ਸਾਰਿਆਂ ਨੂੰ ਮਹਾਰਾਜ ਦਾ ਜਸ ਸੁਣਾਉਣਾ ਕਰੇ, ਕਥਾ ਕੀਰਤਨ ਦੁਆਰਾ।
ਕਰ ਸੰਗ ਸਾਧੂ ਚਰਨ ਪਖਾਰੇ,
ਅਤੇ ਮਹਾਤਮਾ ਦੀ ਸੰਗਤ ਕਰਦਾ ਰਹੇ, ਆਪ ਨਾ ਵੱਡਾ ਬਣ ਕੇ ਬੈਠ ਜਾਵੇ, ਅਤੇ ਸੰਗਤ ਦੇ ਚਰਨਾਂ ਨੂੰ ਪਖਾਰਾ ਧੋਣਾ ਕਰੇ। ਕਿੱਡੀ ਗਰੀਬੀ ਅੰਦਰ ਆਵੇ, ਮਹਾਰਾਜ ਦੇ ਸ੍ਰੇਸ਼ਟ ਪੁਰਖਾਂ ਦੇ ਚਰਨਾਂ ਨੂੰ ਪਖਾਰਾ ਪੱਖ ਲੈਣਾ ਕਰੇ, ਵੇਖਣਾ ਕਰੇ।
ਸੰਤ ਧੂਰ ਤਨ ਲਾਵੇ,
ਸਹਿਜ ਸੰਗਤ ਜੋ ਕੀਰਤਨ ਕਰਦੀ ਹੈ, ਜੋ ਤਪਨ ਝਾੜ ਵਿਛਾਇਆ ਧੂੜੀ ਨਹਾਇਆ, ਸੰਗ ਦੇ ਬੈਠਣ ਵਾਲੀਆਂ ਦਰੀਆਂ ਅਤੇ ਤੱਪੜ ਆਦਿਕ ਵਿਛਾਉਣੇ ਜਿਹੜੇ, ਧੂੜੀ ਚ ਇਸ਼ਨਾਨ ਕਰੇ। ਸੰਤਾਂ ਦੀ ਕੀਰਤਨ ਕਰਦਿਆਂ ਦੀ ਜੋ ਧੂੜ ਉਤਰਿਆ ਜਾਂਦਾ ਨੀ ਪੈਂਦੀ, ਉਸ ਇਸ਼ਨਾਨ ਕਰੇ, ਤਨ ਨੂੰ ਲਾਉਣਾ ਕਰੇ।
ਮਨ ਤਨ ਅਰ
ਫਰਦਾ ਹੋਵੇ, ਸਾਧ ਸੰਗਤ ਦੀ ਧੂੜ ਵਿੱਚ ਐਸਾ ਸਰੀਰ ਲਾਵੇ,
ਮਨ ਤਨ ਅਰਪ ਧਰੇ ਗੁਰ ਆਗੈ,
ਮਨ ਤੇ ਤਨ ਨੂੰ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਵਿੱਚ ਅਰਪ ਕਰਕੇ ਰੱਖਣਾ ਕਰੇ। ਮਨ ਨੂੰ ਗੁਰਾਂ ਦੇ ਚਰਨਾਂ ਚ ਅਰਪੇ, ਸਰੀਰ ਨੂੰ ਸਿਆ ਚ ਧਰੇ ਰੱਖਣਾ ਕਰੇ, ਆਗਿਆ ਵਿੱਚ ਅੱਗੇ।
ਸੱਤ ਪਦਾਰਥ ਪਾਵੇ,
ਫਿਰ ਉਹ ਸੱਤ ਸਰੂਪ ਜੋ ਪਰਮੇਸ਼ੁਰ ਹੈ, ਉਸ ਦਾ ਨਾਮ ਰੂਪੀ ਪਦਾਰਥ ਪਾ ਲੈਂਦਾ, ਜਾਂ ਸੱਤੀ ਪਦਾਰਥ ਹੈ ਆਪ ਹੀ, ਸੱਤ ਦੇ ਪਦਾਰਥ ਦਾ ਅਰਥ ਕਈ ਕਾਲ ਬਾਅਦ ਤਿੰਨਾਂ ਕਾਲਾਂ ਚ ਨਾਸ ਨੀ ਜਿਹੜਾ ਹੋਣ ਵਾਲਾ, ਉਹ ਸੱਤ ਸਰੂਪ ਬ੍ਰਹਮ ਰੂਪੀ ਪਦਾਰਥ ਨੂੰ ਉਹ ਪਾ ਲੈਂਦਾ ਹੈ।
ਜੋ ਜੋ ਸੁਣੈ ਪੇਖੈ ਲਾਏ ਸਰਧਾ,
ਜਿਹੜੇ ਜਿਹੜੇ ਕੀਰਤਨ ਨੂੰ ਸੁਣਨਗੇ, ਦਰਸ਼ਨ ਕਰਨਗੇ, ਸਰਧਾ ਲਾ ਕਰਕੇ,
ਤਾਕਾ ਜਨਮ ਮਰਨ ਦੁੱਖ ਭਾਗੈ।
ਉਹਨਾਂ ਦਾ ਜਿਹੜਾ ਜਨਮ ਦਾ ਦੁੱਖ ਹੈ, ਮਰਨ ਦਾ ਦੁੱਖ ਹੈ, ਸਭ ਭੱਜ ਜਾਏਗਾ, ਮਿਟ ਜਾਏਗਾ, ਨਾਸ ਹੋ ਜਾਏਗਾ।
ਐਸੀ ਨਿਰਤ ਨਰਕ ਨਿਵਾਰ ਹੈ।
ਅਰੇ ਜੀ ਭਾਈ, ਗੁਰਮਤਿ ਜੀ ਨਿਰਤਕਾਰੀ ਹੈ, ਨੱਚਣਾ ਹੈ, ਨਿਰਅਸੈ ਕਰਕੇ ਪ੍ਰੀਤੀ ਜਿਹੜੀ ਕਰਨੀ ਹੈ ਪਰਮੇਸ਼ੁਰ ਨਾਲ, ਇਹੋ ਨਿਰਤਕਾਰੀ ਹੈ। ਜਾਂ ਇਹੋ ਜਿਹਾ ਨਿਰਣਾ ਕਰਨਾ ਜਿਹੜਾ ਪਰਮੇਸ਼ੁਰ ਦਾ, ਇਹ ਜੰਮਣ ਮਰਦੇ ਦੇਣ ਵਾਲਾ ਜਿਹੜਾ ਨਰਕ ਹੈ, ਨਰਕ ਨੂੰ ਵੀ ਨਿਵਰਤ ਕਰ, ਨਰਕ ਨੂੰ ਮੇਟ ਦਿੰਦੀ ਹੈ। ਨਰਕ ਚ ਨੀ ਉਹ ਪੁਰਖ ਪੈਂਦਾ ਜਿਹੜਾ ਇਹੋ ਜਿਹਾ ਨਿਰਣਾ ਕਰਦਾ ਪਰਮੇਸ਼ੁਰ ਦਾ, ਇਹ ਨੱਚਣਾ ਹੈ।
ਨਾਨਕ ਗੁਰਮੁਖ ਜਾਗ
ਕਹਿੰਦੇ, ਗੁਰਮੁਖਾਂ ਦਾ ਮਨ ਗੁਰਾਂ ਦੁਆਰਾ ਜਾਗ ਪੈਂਦਾ ਗਿਆਨ ਅਵਸਥਾ ਚ। ਕਿਉਂ? ਗੁਰਮੁਖ ਜਾ ਕੇ ਨਿਹਾਲ ਹੋ ਗਏ ਇਸ ਰੂਪ ਨੂੰ ਪਾ ਕੇ।
ਆਸਾ ਮਹੱਲਾ ਪੰਜਵਾ, ਆਦਮ ਚੰਡਾਲੀ ਭਈ ਬ੍ਰਾਹਮਣੀ।
ਇਹ ਸਾਹਿਬ ਸੰਗਤ ਜੀ, ਇਹਦੇ ਜੋ ਰੂਪਕ ਦ੍ਰਿਸ਼ਟਾਂਤ ਹੈ, ਰੂਪਕ ਅਲੰਕਾਰ ਬਣਾ ਕੇ ਦ੍ਰਿਸ਼ਟਾਂਤ ਦੇ ਕੇ ਦਾ ਦ੍ਰਿਸ਼ਟਾਂਤ ਨੂੰ ਤਰੀਕ ਵਧਾਇਆ ਹੈ। ਜਿਵੇਂ ਇੱਕ ਬਿਰਧ ਦੇ ਵਿੱਚ ਰਹਿਣ ਵਾਲੀ ਮਥੁਰਾ ਵਿੱਚ ਬਿਰਜੋ ਨਾਲ ਚੂੜੀ ਸੀ, ਉਹ ਹਮੇਸ਼ਾ ਲਈ ਠਾਕਰਾਂ ਦੀ ਪੂਜਾ ਕਰਿਆ ਕਰਦੀ ਸੀ। ਅੰਮ੍ਰਿਤ ਵੇਲੇ ਜਲ ਜਾ ਕੇ ਜਮਨਾ ਦਾ ਉਹ ਠਾਕਰਾਂ ਦਾ ਇਸ਼ਨਾਨ ਕਰਾਇਆ ਕਰਦੀ। ਤੇ ਇੱਕ ਬ੍ਰਾਹਮਣੀ ਸੀ, ਉਹ ਬ੍ਰਾਹਮਣੀ ਕੀ ਕਰਿਆ ਕਰਦੀ, ਦਿਨ ਚੜ੍ਹਦੇ ਦੇ ਨਾਲ ਹੀ ਜਮਨਾ ਦੇ ਉੱਤੇ ਆ ਕੇ ਨਿਆਣਿਆਂ ਦੇ ਮੈਲ ਵਾਲੇ ਪੋਤੜੇ ਧੋਇਆ ਕਰਦੀ। ਇੱਕ ਦਿਨ ਦੀ ਗੱਲ ਹੈ, ਇਹ ਜਿਹੜੀ ਸੀ ਆਪਣੇ ਬ੍ਰਾਹਮਣੀ, ਇਹ ਨਿਆਣਿਆਂ ਦੇ ਬਿਸ਼ਟਾ ਦੇ ਭਰੇ ਹੋਏ ਪੋਤੜੇ ਧੋ ਰਹੀ ਸੀ, ਤੇ ਹੁਣ ਪਾਣੀ ਜਿੱਧਰੋਂ ਆਉਂਦਾ ਸੀ ਜਮਨਾ ਦਾ, ਉਸ ਪਾਸੇ ਪਾਣੀ ਭਰ ਕੇ ਘੜਾ ਲੈ ਗਈ ਤੇ ਜਾ ਕੇ ਠਾਕਰਾਂ ਦੀ ਪੂਜਾ ਕੀਤੀ। ਤੇ ਇਸ ਬ੍ਰਾਹਮਣੀ ਨੇ ਸ਼ਿਕਾਇਤ ਕੀਤੀ ਕਿ ਹੇ ਰਾਜਾ ਸਾਹਿਬ, ਅੱਜ ਚੰਡਾਲੀਆਂ ਜਿਹੜੀਆਂ ਉਹ ਸਾਡੇ ਉੱਤੇ ਪਾਣੀ ਭ੍ਰਿਸ਼ਟ ਕਰਕੇ ਜਿੱਦਾਂ ਪਾਣੀ ਆਉਂਦਾ ਉਦੋਂ ਭਰਦੀਆਂ, ਤੇ ਸਾਨੂੰ ਉਹ ਪਾਣੀ ਵਰਤਣਾ ਪੈਂਦਾ ਹੈ। ਇਹ ਸੁਣ ਕਰਕੇ ਰਾਜੇ ਨੇ ਮਥੁਰਾ ਵਾਲੇ ਨੂੰ ਕਿਹਾ, ਮੈਂ ਨਿਆਂ ਕਰਾਂਗਾ ਤੁਹਾਡਾ ਕੱਲ ਨੂੰ। ਨੌਕਰ ਨੂੰ ਕਹਿਤਾ ਕਿ ਜਾ, ਹੁਣ ਦਿਨ ਚੜ੍ਹਦੇ ਮੈਂ ਜਿਸ ਹਾਲਤ ਵਿੱਚ ਬ੍ਰਾਹਮਣੀ ਹੈ ਉਸ ਦੇ ਹਾਲਤ ਚ ਮੇਰੇ ਪੇਸ਼ ਕਰ, ਅਤੇ ਜਿਸ ਹਾਲਤ ਵਿੱਚ ਉਹ ਬਿਰਜੋ ਚੰਡਾਲਣੀ ਹੈ ਉਹਨੂੰ ਮੇਰੇ ਪੇਸ਼ ਕਰ। ਇਹ ਸੁਣ ਕਰਕੇ ਸਿਪਾਹੀ ਚਲਿਆ ਗਿਆ। ਸਿਪਾਹੀ ਨੇ ਜਾ ਕੇ ਬਿਰਜੋ ਨੂੰ ਚੰਡਾਲੀ ਨੂੰ ਕਿਹਾ ਕਿ ਚੱਲ ਇਸੇ ਹਾਲਤ ਵਿੱਚ, ਕਹਿੰਦੀ ਮੈਂ ਠਾਕਰਾਂ ਨੂੰ ਮਾਲਾ ਪਹਿਨਾ ਲਵਾਂ। ਨਹੀਂ, ਕਹਿੰਦੇ ਮਾਲਾ ਨਹੀਂ ਪਹਿਨਾਉਣ ਦੇਣੀ, ਛੇਤੀ ਚੱਲ ਰਾਜੇ ਨੂੰ ਬੁਲਾਇਆ। ਹੱਥ ਵਿੱਚ ਮਾਲਾ ਫੜੀ ਹੋਈ ਹੈ ਠਾਕਰਾਂ ਦੀ ਪੂਜਾ ਕਰਨੀ ਦੀ, ਤੇ ਇਹ ਜਿਹੜੀ ਚੰਡਾਲਣੀ ਹੈ ਇਹ ਨਿਆਣਿਆਂ ਦੇ ਉਸੇ ਤਰ੍ਹਾਂ ਗੰਦੇ ਦੇ ਭਰੇ ਪੋਤੜੇ ਧੋਣ ਵਾਸਤੇ ਨਦੀ ਤੇ ਜਾ ਰਹੀ ਹੈ। ਸਿਪਾਹੀ ਨੇ ਕਿਹਾ ਚੱਲ ਇਸੇ ਤਰ੍ਹਾਂ, ਕਹਿੰਦੀ ਮੈਨੂੰ ਪੋਤੜੇ ਧੋ ਲੈਣ ਦੇ। ਨਹੀਂ, ਕਹਿੰਦੇ ਧੋਣੇ ਨੀ, ਇਸੇ ਤਰ੍ਹਾਂ ਚੱਲ। ਉਸੇ ਤਰ੍ਹਾਂ ਗੰਦੇ ਪੋਤੜੇ ਲੈ ਕੇ ਆ ਗਈ ਤੇ ਇਹਦੇ ਹੱਥ ਚ ਮਾਲਾ ਪਕੜੀ ਹੋਈ ਹੈ। ਉਸ ਵੇਲੇ ਰਾਜੇ ਨੇ ਕਿਹਾ ਮੈਂ ਕੀ ਨਿਆਂ ਕਰਨਾ, ਖੁਦਾ ਨੀ ਤੁਹਾਡਾ ਨਿਆਂ ਕਰ ਦਿੱਤਾ। ਵੇਖ ਇਹ ਬਿਰਜੋ ਜਿਹੜੀ ਹੈ ਤਾਂ ਬ੍ਰਾਹਮਣੀ ਬਣ ਗਈ ਹੈ, ਠਾਕਰਾਂ ਦੇ ਮਾਲਾ ਪਾਉਂਦੀ ਹੈ, ਤੇ ਤੂੰ ਚੂੜੀ ਬਣ ਗਈ ਹੈ, ਨਿਆਣਿਆਂ ਦੇ ਗੰਦਾ ਧੋਣੀ ਹੈ। ਇਹ ਨਿਆਂ ਕਰਤਾ ਸੀ। ਇਸੇ ਪ੍ਰਕਾਰ ਇਹ ਦ੍ਰਿਸ਼ਟਾਂਤ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ, ਕੋਈ ਇਸਤਰੀ ਸੀ, ਉਹਦੇ ਘਰ ਸੰਤਾਨ ਨਹੀਂ ਸੀ ਹੁੰਦੀ, ਬੜੇ ਉਹਨੇ ਯਤਨ ਕੀਤੇ। ਪਹਿਲਾਂ ਉਹਨੇ ਜਾ ਕੇ ਬ੍ਰਾਹਮਣਾਂ ਦੀ ਪੂਜਾ ਕੀਤੀ, ਬਾਹਮਣੀ ਬਣ ਗਈ, ਤੇ ਬਾਹਮਣਾਂ ਤੋਂ ਫਿਰ ਸੰਨਿਆਸੀਆਂ ਦੀ ਸੇਵਾ ਕੀਤੀ, ਸੰਨਿਆਸਨ ਬਣ ਗਈ। ਫਿਰ ਉੱਥੋਂ ਵੀ ਨਾ ਉਹਦੇ ਸੰਤਾਨ ਹੋਈ। ਫਿਰ ਚੂੜੇ ਕਹਿਣ ਲੱਗੇ ਕਿ ਅਸੀਂ ਪੂਜਾ ਕਰ ਸਾਡੀ, ਅਸੀਂ ਢੋਲ ਵਜਾ ਕੇ ਤੈਨੂੰ ਸੰਤਾਨ ਦੇ ਦੇਵੇ। ਉਹਨਾਂ ਦੇ ਜਾ ਕੇ ਝੰਡੇ ਝੁੰਡੇ ਚਲਾਏ, ਉਹਨਾਂ ਦੇ ਨਾਲ ਮਿਲ ਕੇ ਆਦਮ ਚੰਡਾਲੀ ਚੂੜੀ ਬਣ ਗਈ। ਇਸੇ ਪ੍ਰਕਾਰ
ਆਦਮ ਚੰਡਾਲੀ ਭਈ ਬ੍ਰਾਹਮਣੀ।
ਇਸ ਪ੍ਰਕਾਰ ਜਿਵੇਂ ਬਿਰਜੋ ਆਦਮ ਚੰਡਾਲਣੀ ਸੀ, ਉਹ ਠਾਕਰਾਂ ਦੀ ਪੂਜਾ ਕਰਨੇ ਕਰਕੇ ਬ੍ਰਾਹਮਣੀ ਬਣ ਗਈ, ਤੇ ਜਿਹੜੀ ਬ੍ਰਾਹਮਣੀ ਸੀ ਉਹ ਨਿਆਣਿਆਂ ਦੇ ਗੰਦੇ ਪੋਲ ਦੇ ਧੋਣੇ ਕਰਕੇ ਆਦਮ ਚੰਡਾਲਣੀ ਬਣ ਗਈ ਸੀ। ਜਿਸ ਪ੍ਰਕਾਰ ਇਹ ਦ੍ਰਿਸ਼ਟਾਂਤ ਹੈ।
ਸੂਦੀ ਤੇ ਸ੍ਰੇਸ਼ਟ ਆਈ,
ਫਿਰ ਉਹ ਸੂਦੀਆਂ ਦੀ ਪੂਜਾ ਕਰਨ ਵਾਸ ਗਈ, ਸ੍ਰੇਸ਼ਟ ਗਈ ਸੰਨਿਆਸੀਆਂ ਦੀ ਪੂਜਾ ਕਰਨ।
ਪਾਤਾਲੀ ਆਕਾਸ਼ੀ ਸਖਨੀ,
ਅਤੇ ਪਤਾਲਾਂ ਦੇ ਵਿੱਚ ਗਈ, ਖੂਹਾਂ ਦੇ ਉੱਤੇ ਰੋਟੀਆਂ ਪਕਾਉਂਦੀਆਂ ਨੇ, ਸਾਡੇ ਸੰਤਾਨ ਹੋ ਜੇ ਆਕਾਸ਼ ਉੱਤੇ ਦਰਸ਼ਾਂ ਦੇ ਚੜ੍ਹ ਚੜ੍ਹ ਕੇ ਆਕਾਸ਼ ਦਾ ਪੂਜਨ ਕਰਦੀਆਂ ਹਨ ਕਿ ਸੰਤਾਨ ਹੋ ਜੇ। ਕਿਉਂ? ਸਖਣੀ ਖਾਲੀ ਰਹੀ ਸਾਰਿਆਂ ਥਾਵਾਂ ਚ,
ਲਹਿਬਰ ਬੂਜੀ ਖਾਈ ਰੇ।
ਇਸ ਪ੍ਰਕਾਰ ਸਾਹਿਬ ਸੰਗਤ ਜੀ, ਉਹਦੀ ਲਾਟ ਜਿਹੜੀ ਹੈ ਉਹ ਸਿਖਾਈ ਗਈ ਉਹਦੀ ਬੁੱਝਣ ਦੇ ਥਾਂ
ਧਰਤੀ ਬਿਲਾਈ ਅਵਰ ਸਿਖਾਈ।
ਫਿਰ ਉਹ ਇੱਕ ਮਹਾਤਮਾ ਦੇ ਕੋਲੇ ਗਈ, ਉਹ ਸਾਹਿਬ ਕਿਹਾ ਜੀ ਅਸੀਂ ਉਹਦੇ ਘਰ ਦੀ ਬਿੱਲੀ ਹੋਰ ਹੀ ਸਿਖਾਈ ਹੋਈ ਸੀ,
ਮੂਸਾ ਦੇਖ ਕਰਾਈ ਰੇ।
ਕਲਕੱਤੇ ਵਾਲੇ ਚੂਹਿਆਂ ਨੂੰ ਵੇਖ ਕੇ ਬਿੱਲੀ ਡਰਦੇ ਹੈ, ਚੂਹੇ ਤੁਰੇ ਫਿਰਦੇ ਹੈ, ਇਸੇ ਪ੍ਰਕਾਰ ਕਹਿੰਦੇ ਮੂਸਾ ਦੇਖ ਡਰਾਈ ਰੇ, ਉਹ ਬਿੱਲੀ ਉਹਨਾਂ ਦੀ ਚੂਹਿਆਂ ਨੂੰ ਵੇਖ ਕੇ ਡਰਦੀ ਸੀ।
ਅੱਜ ਕਹਿ ਬਸ ਗੁਰ ਕੀਨੋ ਕੇ,
ਉਹ ਐਸਾ ਪੂਜਨੀ ਸੀ, ਬੱਕਰੇ ਦੇ ਬਸ ਸ਼ੇਰ ਕੀਤਾ ਹੋਇਆ ਸੀ ਉਹਦਾ, ਏਡਾ ਸ਼ੰਕੀ ਵਾਲਾ ਸੀ ਸਿੱਧੀ ਦੇ ਬਲ ਨਾਲ। ਇਹ ਬੰਬਈ ਚ ਇੱਕ ਸਾਧ ਦੌਲਰ ਦਾ ਸੀ, ਉਸ ਨੇ ਬੱਕਰੇ ਨੂੰ ਤੇ ਸ਼ੇਰ ਨੂੰ ਇੱਕੇ ਥਾਂ ਹੀ ਘੜਿਆ ਛੱਡਦਾ ਸੀ ਮੰਤਰ ਜੰਤਰ ਦੇ ਨਾਲ। ਪਟਿਆਲੇ ਵਾਲੀ ਰਾਣੀ ਨੇ ਕਿਹਾ ਇਹ ਗੱਲ ਨੀ ਹੋ ਸਕਦੀ, ਸਾਡਾ ਸ਼ੇਰ ਹੋਵੇ ਉਹਨੂੰ ਚਿੜੀਆ ਘਰ ਚ ਲਿਆ ਕੇ ਉਹਨੂੰ ਜੱਫੀ ਪਾ ਲਈ ਸ਼ੇਰ ਨੂੰ। ਇਸ ਪ੍ਰਕਾਰ ਉਹਦਾ ਸਿੱਧੀ ਦਾ ਬਲ ਸੀ, ਇਸ ਪ੍ਰਕਾਰ ਉਹ ਜਿਹਦਾ ਅੱਜ ਬੱਕਰੇ ਦੇ ਬਸ ਸ਼ੇਰ ਕੀਤਾ ਹੋਇਆ ਸੀ, ਇੱਕ ਕੁੱਤਾ ਕੋਲ ਰੱਖਿਆ ਸੀ, ਇੱਕ ਸ਼ੇਰ ਇੱਕ ਗਊ ਸੀ, ਇਹ ਕਲਕੱਤੇ ਚ ਤਸਵੀਰ ਬਣੀ ਹੋਈ ਹੈ। ਹੁਣ ਉਹ ਹੋਰ ਪਾਸੇ ਗਿਆ ਹੋਇਆ ਸੀ, ਨਾ ਇੱਥੇ ਬੰਬਈ ਵਿੱਚ।
ਕੂਕਰ ਤਿਨਹੈ ਲਗਾਈ ਰੇ,
ਕੁੱਤੇ ਉਸਨੇ ਉਹਨਾਂ ਦੇ ਮਗਰ ਲਾਤੇ ਸੀ ਜਾਂ ਕੱਖ ਚਰਨ ਵਾਸਤੇ ਲਾਏ ਹੋਏ ਸਨ।
ਰਹਾਉ ਬਾਜ ਥੂਨੀਆਂ ਛਪਰਾ ਥੰਮ,
ਫਿਰ ਉਸ ਮਹਾਤਮਾ ਦਾ ਥੂਨੀਆਂ ਥੰਮੀਆਂ ਤੋਂ ਬਗੈਰ ਛਪਰਾ ਸ਼ਕਤੀ ਦੇ ਆਸਰੇ ਖੜਿਆ ਸੀ, ਥੰਮਿਆ ਹੋਇਆ
ਨੀ ਘੜਿਆ ਘਰ ਪਾਇਆ ਰੇ,
ਘਰਿਆਂ ਘਰ ਉਹਨਾਂ ਦੇ ਪਾਸ ਜਾ ਕੇ ਪਾ ਲਿਆ ਸੀ।
ਬਿਨ ਜੜੀਏ ਲੈ ਜੜਿਓ ਜੜਾਵਾ,
ਬਿਨਾਂ ਜਿਹੜੇ ਜੜੇ ਤੁਸੀਂ ਉਹਨਾਂ ਨੂੰ ਲੈ ਕੇ ਜੜਾਵਾ ਜੜ ਦਿੱਤਾ।
ਸੇਵਾ ਅਚਰਜ ਲਾਇਆ,
ਸੇਵਾ ਅਚਰਜ ਉਹਨਾਂ ਨੂੰ ਲਾਉਣਾ ਕੀਤਾ ਸੀ।
ਦਾਦੀ ਦਾਦ ਨਾ ਪਹੁੰਚਣਹਾਰਾ,
ਫਰਿਆਦੀ ਫਰਿਆਦ ਕਰਨ ਵਾਲੇ ਨੂੰ ਉੱਥੇ ਪਹੁੰਚਣ ਹੈਰਾਨੀ ਬਣਿਆ।
ਚੂਪੀ ਨਿਰਨੋ ਪਾਇਆ,
ਉਸ ਨਿਰਣਾ ਪਾ ਲਿਆ ਸੀ।
ਮਾਲ ਦੁਲੀਚੈ ਬੈਠੀ ਲੈ ਮ੍ਰਿਤਕ,
ਅਤੇ ਜਿਹੜੀ ਮਰੀ ਹੋਈ ਸੀ ਉਹ ਜਿਉਂਦੀ ਹੋ ਕੇ ਦਲੀਚਿਆਂ ਨੂੰ ਮੱਲ ਕੇ ਬੈਠ ਗਈ।
ਨੈਣ ਦਿਖਾਲਨ ਧਾਇਆ,
ਨੇਤਰਾਂ ਨੂੰ ਦੇਖਣ ਵਾਸਤੇ ਜਿਹੜਾ ਸੀ ਉਹ ਪਦਾਰਥ ਜਿਹੜੇ ਚੱਲ ਸੀ ਉਹ ਧੋਂਦੇ ਪ੍ਰਤੀਤ ਹੋਏ।
ਸੋਈ ਅਜਾਣ ਕਹਿ ਮੈਂ ਜਾਣਾ,
ਇਸ ਪ੍ਰਕਾਰ ਦਾ ਇਹ ਦ੍ਰਿਸ਼ਟਾਂਤ ਦਿੱਤਾ ਹੈ। ਐਸੇ ਮਹਾਤਮਾ ਦੇ ਪਾਸੋਂ ਉਸ ਨੇ ਸੰਤਾਨ ਦਾ ਸੁਖ ਪਾਉਣਾ ਕੀਤਾ ਜਾ ਕੇ। ਸੋ ਮਹਾਰਾਜ ਸਾਹਿਬ ਕਹਿੰਦੇ ਹਨ,
ਸੋਈ ਅਜਾਣ ਕਹਿ ਮੈਂ ਜਾਣਾ,
ਜਿਹੜਾ ਕਹਿੰਦਾ ਮੈਂ ਜਾਣ ਲਿਆ ਇਸ ਸ਼ਬਦ ਨੂੰ, ਉਹ ਅਣਜਾਣ ਆਦਮੀ ਹੈ।
ਜਾਣਨ ਹਾਰ ਨਾ ਛਾਨਾ,
ਜਿਹਨਾਂ ਨੂੰ ਜਾਣ ਲਿਆ ਸ਼ਬਦਾਂ ਨੀ ਲੁਕਿਆ ਨੀ ਹੈ।
ਕਹੋ ਨਾਨਕ ਗੁਰ ਅਮਿਓ ਕੀ
ਆਇਆ ਜੀ, ਕਹਿੰਦੇ ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਪਿਆ ਦਿੱਤਾ ਹੈ।
ਰਸਕ ਰਸਕ ਬਿਗਸਾਨਾ
ਰੇ, ਰਸਕ ਪੈਦਾਕਾਰ ਹੋ ਕੇ ਰਸਕ ਪ੍ਰੇਮੀ ਹੋ ਕੇ ਬਿਗਸਾਨਾ ਖਿੜਿਆ ਰਹਿੰਦਾ ਰੇ ਭਾਈ। ਇਹ ਸੀ ਦ੍ਰਿਸ਼ਟਾਂਤ, ਇਸੇ ਪ੍ਰਕਾਰ ਕਰੀਬ ਦ੍ਰਿਸ਼ਟਾਂਤ ਸਮਝੋ।
ਆਦਮ ਚੰਡਾਲੀ ਭਈ ਬ੍ਰਾਹਮਣੀ,
ਜਿੰਨਾ ਚਿਰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਨੀ ਸੀ ਨਾ ਪਿਆਇਆ, ਉਹਨਾਂ ਚਿਰ ਆਦਮ ਚੰਡਾਲੀ ਭਈ ਬ੍ਰਾਹਮਣੀ, ਇਹ ਭਾਵੇਂ ਬ੍ਰਾਹਮਣੀ ਸੀ ਸੁਰਤ, ਬ੍ਰਾਹਮਣੀ ਸਤੋਗੁਣ ਦੀ ਪ੍ਰਧਾਨਤਾ ਦੇ ਨਾਲ ਬ੍ਰਾਹਮਣੀ ਹੈ ਅਤੇ ਰਜੋਗੁਣ ਦੀ ਪ੍ਰਧਾਨਤਾ ਦੇ ਨਾਲ ਹੈਗੀ ਹੈ ਛਤਰਨੀ, ਅਤੇ ਰਜੋ ਤੇ ਤਮੋ ਦੀ ਪ੍ਰਧਾਨਤਾ ਕਰਕੇ ਬੈਸਣੀ ਅਤੇ ਤਮੋ ਦੀ ਪ੍ਰਧਾਨ ਕਰਕੇ ਹੈ ਚੰਡਾਲੀ। ਇਸ ਪ੍ਰਕਾਰ ਹੈ ਇਹ ਤਿੰਨਾਂ ਗੁਣਾਂ ਕਰਕੇ ਵਰਨ ਬਣੇ ਹੋਏ ਹੈ, ਜਾਂ ਇਸ ਪ੍ਰਕਾਰ ਵਿਧੀ ਕਰਮ ਜਿਹੜਾ ਕਰਨਾ ਹੈ ਅਗਿਆਤ ਪੂਰਵਕ ਇਹ ਬ੍ਰਾਹਮਣ ਪੁਣਾ ਹੈ, ਵਿਧੀ ਪਰਮ ਕਰਮ ਕਰਨਾ ਜੋ ਗਿਆਤ ਪੂਰਵਕ ਇਹ ਛਤਰੀ ਪੁਣਾ ਹੈ। ਵਿਧੀ ਕਰਮ ਨੂੰ ਕਰਨਾ ਵਿਧ ਤੇ ਨਿਖੇਧ ਨੂੰ, ਦੋਹਾਂ ਕਰਮਾਂ ਨੂੰ ਅਗਿਆਤ ਪੂਰਵਕ ਕਰਨਾ ਇਹ ਆਪਣੇ ਬੈਸ ਪੁਣਾ ਹੈ, ਤੇ ਨਿਖੇਧ ਕਰਮ ਨੂੰ ਗਿਆਤ ਪੂਰਵਕ ਕਰਨਾ ਇਹ ਸੂਦਰ ਪੁਣਾ ਹੈ, ਅਤੇ ਗੋ ਹੱਤਿਆ ਆਦਿਕ ਜਿਹੜੀ ਕਰਨੀ ਹੈ ਨਿਖਿਧ ਤੋਂ ਨਿਖਿਧ ਕੰਮ ਕਰਨੀ ਆਦਮ ਪੁਣਾ ਇਹ ਚੰਡਾਲੀ ਪੁਣਾ ਹੈ। ਇਸ ਪ੍ਰਕਾਰ ਦੇ ਕਰਮ ਹਨ ਵਿਧ ਨਿਖੇਧ ਆਦਿਕ, ਪਾਪ ਪੁੰਨ ਮਿਸ਼ਰਤ, ਤੇ ਪਾਪ ਗਿਆਤ ਪੂਰਵਕ ਤੇ ਅਗਿਆਤ ਪੂਰਵਕ, ਤੇ ਪੁੰਨ ਗਿਆਤ ਪੂਰਵ ਤੇ ਅਗਿਆਤ ਪੂਰਵ, ਕੇ ਚਾਰ ਵਰਨ ਇਸ ਪ੍ਰਕਾਰ ਬਣਦੇ ਹਨ। ਸੋ ਮਹਾਰਾਜ ਸਾਹਿਬ ਫਰਮਾਉਂਦੇ ਹਨ, ਜਿੰਨਾ ਚਿਰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਨਹੀਂ ਪਿਆਇਆ ਸੀ,
ਆਦਮ ਚੰਡਾਲੀ ਭਈ ਬ੍ਰਾਹਮਣੀ,
ਇਹ ਬ੍ਰਾਹਮਣੀ ਜਿਹੜੀ ਬਿਰਤੀ ਵੇਦ ਦੇ ਨਿਸ਼ਚੇ ਕਰਨ ਵਾਲੀ ਸੀ, ਵੇਦ ਦੇ ਗਿਆਨ ਨੂੰ ਇਹ ਬ੍ਰਾਹਮਣੀ ਕਹਾਉਂਦੀ ਸੀ, ਇਹ ਕਹਿੰਦੇ ਨੇ ਜਿਹੜੀ ਬਿਰਤੀ ਸੀ ਬ੍ਰਾਹਮਣੀ ਕਹਾਉਣ ਵਾਲੀ, ਬ੍ਰਹਮ ਦੇ ਪ੍ਰਾਣ ਰਹਿਣ ਵਾਲੀ, ਇਹ ਕਹਿੰਦੇ ਅਦਮ ਚੰਡਾਲੀ ਪਈ ਬ੍ਰਾਹਮਣੀ। ਇਸ ਪ੍ਰਕਾਰ ਅਦਮ ਤਵੋਂ ਦੀ ਪ੍ਰਧਾਨਤਾ ਕਰਕੇ ਚੰਡਾਲੀ ਹੋ ਰਹੀ ਸੀ, ਅਤੇ ਇਸੇ ਪ੍ਰਕਾਰ ਘੋਰ ਤਵੋਂ ਉਹਦੇ ਕਰਕੇ ਅਦਮ ਹੋ ਰਹੀ ਸੀ, ਅਤੇ ਇਹ ਸਤੋ ਤੇ ਰਜੋ ਦੇ ਸਹਿ ਤੇ ਬ੍ਰਾਹਮਣੀ ਹੋ ਰਹੀ ਸੀ।
ਸੂਦੀ ਤੇ ਸ੍ਰੇਸ਼ਟਾਈ
ਅਤੇ ਸੂਦਰਨੀ ਜਿਹੜੀ ਹੈ ਤਵੋਂ ਤੇ ਰਜੋ ਦੀ ਪ੍ਰਧਾਨਤਾ ਕਰਕੇ ਸੂਦਰਨੀ ਹੋ ਰਹੀ ਸੀ, ਅਤੇ ਤਿੰਨਾਂ ਗੁਣਾਂ ਤੋਂ ਸ੍ਰੇਸ਼ਟ ਹੋ ਕੇ ਜਦੋਂ ਰਾਜਸੀ ਤਾਮਸੀ ਇਹ ਸਾਰਿਆਂ ਕਰਮਾਂ ਨੂੰ ਬਿਦ ਨਖੇਦ ਸਾਰਿਆਂ ਕਰਮਾਂ ਨੂੰ ਛੱਡ ਦਿੱਤਾ ਤੇ ਸ੍ਰੇਸ਼ਟ ਆਈ ਦੇ ਨਾਮ ਦੀ ਲਿਵ ਲਾ ਲਈ ਸਾਰਿਆਂ ਕਰਮਾਂ ਧਰਮਾਂ ਤੋਂ, ਇਸ ਪ੍ਰਕਾਰ ਇਹ ਸ੍ਰੇਸ਼ਟ ਹੋਈ ਹੈ। ਇਹ ਸ੍ਰੇਸ਼ਟ ਹੋਣ ਦਾ ਤਰੀਕਾ ਸੰਨਿਆਸੀਆਂ ਦੀ ਨਹੀਂ ਆਈ, ਉਹ ਤਿਆਗਣ ਹੋ ਗਈ, ਸ੍ਰੇਸ਼ਟ ਹੋ ਗਈ ਹੈ। ਅਦਮ ਜਿਹੜੀ ਘੋਰ ਤਮੋ ਗੁਣ ਵਾਲੀ ਸੀ, ਚੰਡਾਲੀ ਜਿਹੜੀ ਥੋੜੇ ਤਮੋ ਗੁਣ ਵਾਲੀ ਸੀ, ਅਤੇ ਸੂਦਰਨੀ ਜਿਹੜੀ ਸੀ ਇਹ ਤਮੋ ਤੇ ਰਜੋ ਸਹਿਬ ਸੀ, ਅਤੇ ਸਤੋ ਤੇ ਰਜੋ ਸਹਿਬ ਜਿਹੜੀ ਬੈਸਣੀ ਸੀ, ਕੱਲੇ ਰਜੋ ਸਮੇਤ ਜਿਹੜੀ ਸੂਦਰ ਸ਼ਤਰਨੀ ਸੀ, ਤੇ ਕੱਲੇ ਸਤੋ ਗੁੰਦ ਸਹਿਬ ਜਿਹੜੀ ਬ੍ਰਾਹਮਣੀ ਸੀ, ਉਹ ਪਈ ਤੇ ਸ੍ਰੇਸ਼ਟ ਆਈ ਦੇ ਉਹ ਸੇਠ ਤਿੰਨਾਂ ਗੁਣਾਂ ਦਾ ਤਿਆਗ ਕਰਕੇ ਨਾਮ ਜਿਹੜੀ ਲਿਵ ਲਾ ਲਈ ਇਹ ਸ੍ਰੇਸ਼ਟ ਹੋ ਗਈ। ਇਸ ਪ੍ਰਕਾਰ ਹੈ ਪਿਆਰੇ, ਜਦੋਂ ਗੁਰਾਂ ਨੂੰ ਅੰਮ੍ਰਿਤ ਤੇ ਆਇਆ, ਜਿਹੜੀ ਘੋਰ ਤਮੋ ਗੁਣ ਵਾਲੀ ਆ ਉਹਨੂੰ ਚੰਡਾਲਣੀ ਬਣੀ ਸੀ, ਅਤੇ ਬ੍ਰਾਹਮਣੀ ਉਹ ਬ੍ਰਹਮ ਪ੍ਰਾਣ ਹੋ ਕਰਕੇ ਸੂਦਰੀ ਜਿਹੜੀ ਰਜੋ ਤੇ ਸਤੋ ਦੇ ਅਧੀਨ ਸੀ, ਰਜੋ ਤੇ ਤਮੋ ਦੇ ਅਧੀਨ ਸੀ, ਤੇ ਬੈਸਣੀ ਜਿਹੜੀ ਰਜੋ ਗੁਣ ਦੇ ਅਧੀਨ ਸੀ, ਅਤੇ ਸਤੋ ਤੇ ਰਜੋ ਦੇ ਅਧੀਨ ਜਿਹੜੀ ਸ਼ਤਰਨੀ ਸੀ, ਤੇ ਸਤੋ ਗੁਣ ਦੀ ਪ੍ਰਧਾਨਤਾ ਕਰਕੇ ਜਿਹੜੀ ਬ੍ਰਾਹਮਣੀ ਸੀ ਉਹ ਸ੍ਰੇਸ਼ਟ ਆਈ। ਤਿੰਨਾਂ ਵਾਂ ਅਤੀਤ ਹੋ ਕੇ ਪਰਮੇਸ਼ੁਰ ਦੇ ਭਜਨ ਜਿਨ੍ਹਾਂ ਨੇ ਚਿੱਤ ਦੀ ਬਿਰਤੀ ਲਾ ਲਈ ਕਰਮ ਕਾਮ ਛੱਡ ਕੇ, ਉਹ ਸ੍ਰੇਸ਼ਟ ਹੋ ਗਈ। ਇਸ ਪ੍ਰਕਾਰ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਗਈ। ਸਾਹਿਬੋ ਤ੍ਰਿਗੁਣ ਅਤੀਤ
ਪਾਤਾਲੀ ਆਕਾਸ਼ੀ ਸਖਨੀ,
ਜਿੰਨਾ ਚਿਰ ਗੁਰੂ ਸਾਹਿਬ ਅੰਮ੍ਰਿਤ ਨਹੀਂ ਸੀ ਪਿਆਇਆ, ਉਨਾ ਚਿਰ ਪਤਾਲ ਦੇ ਪਦਾਰਥਾਂ ਦੀ ਤੇ ਆਕਾਸ਼ ਸਵਰਗਾਦਕਾਂ ਦੇ ਪਦਾਰਥਾਂ ਦੀ ਸਖਣੀ ਇਹ ਸੱਜਣੀ ਬਣੀ ਫਿਰਦੀ ਸੀ।
ਲਹਿਬਰ ਬੂਜੀ ਖਾਈ ਦੇ,
ਇਹਦੇ ਅੰਦਰ ਲਹਿਬਰ ਲਾਡ ਜਿਹੜੀ ਸੀ ਉਹ ਇਹਦੇ ਅੰਦਰ ਹਰ ਵਕਤ ਇਹਦੇ ਅੰਦਰ ਮੱਝਦੀ ਰਹਿੰਦੀ ਸੀ, ਤੇ ਉਸ ਲਾਟ ਨੇ ਇਸ ਨੂੰ ਖਾ ਲਿਆ ਸੀ। ਜਦੋਂ ਗੁਰੂ ਮਹਾਰਾਜ ਸਾਹਿਬ ਨੇ ਅੰਮ੍ਰਿਤ ਪਿਆਇਆ, ਉਸ ਜਿਹੜੀ ਪਤਾਲ ਦੇ ਪਦਾਰਥਾਂ ਕਰਕੇ ਅਤੇ ਆਕਾਸ਼ ਸਰਗ ਦੇ ਪਦਾਰਥਾਂ ਕਰਕੇ ਸੱਖਣੀ ਖਾਲੀ ਰਹਿੰਦੀ ਸੀ, ਇਸ ਨੇ ਜਦੋਂ ਗੁਰਾਂ ਦੀ ਬੂਝੀ ਨਾ ਸਿੱਖਿਆ, ਖਾਈ ਧਾਰਨ ਕੀਤੀ ਰਹੇ ਭਾਈ, ਉਸ ਵੇਲੇ ਲੈ ਲਿਆ ਬਰਪਤੀ ਪਰਮੇਸ਼ੁਰ ਦੇ ਤਾਏ। ਲਾਡ ਜਿਹੜੀ ਸੀ ਤ੍ਰਿਸ਼ਨਾ ਦੀ ਬੁਝ ਗਈ, ਤੇ ਸ਼ਾਂਤੀ ਪ੍ਰਾਪਤ ਹੋ ਗਈ ਗੁਰਾਂ ਦੀ ਸਿੱਖਿਆ ਖਾਣੇ ਕਰਕੇ ਧਾਰਨੇ ਕਰਕੇ।
ਘਰ ਕੀ ਬਿਲਾਈ ਅਵਰ ਸਿਖਾਈ,
ਅੱਗੇ ਸਾਧ ਸੰਗਤ ਸਰੀਰ ਰੂਪੀ ਘਰ ਦੀ ਬਿੱਲੀ ਜਿਹੜੀ ਸੀ, ਜਿਨ੍ਹਾਂ ਚਿਰ ਗੁਰੂ ਸਾਹਿਬ ਅੰਮ੍ਰਿਤ ਰਸ ਨਹੀਂ ਸੀ ਪਿਆਇਆ, ਉਹਨਾਂ ਚਿਰ ਇਹ ਪਦਾਰਥ ਰੂਪੀ ਚੋਂ ਇਹਨੂੰ ਖਾਂਦੀ ਰਹਿੰਦੀ, ਹਰ ਵਕਤ ਪਦਾਰਥਾਂ ਵੱਲ ਦੌੜਦੀ ਰਹਿੰਦੀ ਸੀ। ਜਦੋਂ ਗੁਰੂ ਸਾਹਿਬ ਨੇ ਕਹੋ ਨਾਨਕ ਗੁਰ ਅਮਿਓ ਪਿਆਇਆ, ਜਦੋਂ ਅੰਮ੍ਰਿਤ ਛਕਾਤਾ ਗੁਰੂ ਸਾਹਿਬ ਜੀ ਨੇ, ਉਸ ਵੇਲੇ ਘਰ ਸਰੀਰ ਦੀ ਜਿਹੜੀ ਬਿੱਲੀ ਬੁੱਧ ਸੀ ਇਹਨੂੰ ਅਵਰ ਹੋਰ ਹੀ ਸਿੱਖਿਆ ਆ ਗਈ।
ਮੂਸਾ ਦੇਖ ਡਰਾਈ,
ਅਜੇ ਤਾਂ ਪਦਾਰਥਾਂ ਵੱਲ ਦੌੜਦੀ ਰਹਿੰਦੀ ਸੀ, ਹੁਣ ਪਦਾਰਥਾਂ ਨੂੰ ਦੇਖ ਕੇ ਡਰਦੀ ਹੈ ਕਿ ਮੈਨੂੰ ਪਦਾਰਥ ਆਪਦੀ ਵੱਲ ਖਿੱਚ ਨਾ ਲੈਣ, ਤੇ ਮੈਂ ਹਰ ਵਕਤ ਪਦਾਰਥਾਂ ਦੇ ਨਿਸ਼ਚਿਤ ਰਹਿਤ ਹੋ ਕੇ ਪਰਮੇਸ਼ੁਰ ਪ੍ਰਣ ਹੋਈ ਰਹਾਂ, ਕਿਉਂ ਭੈ ਕਰਨ ਲੱਗ ਗਈ ਉਹ ਬੁੱਧੀ।
ਅੱਜ ਕਹਿ ਬਸ ਗੁਰ ਕੀਨੋ ਕੇਹਰ,
ਅੱਗੇ ਕਹਿੰਦੇ ਹਨ ਅੱਜ ਕਹਿ ਬਸ ਗੁਰ ਕੀਨੋ ਕੇਹਰ, ਅੱਗੇ ਜਿੰਨਾ ਚਿਰ ਗੁਰੂ ਸਾਹਿਬ ਨੇ ਅੰਮ੍ਰਿਤ ਨਹੀਂ ਸੀ ਪਿਆਇਆ, ਉਹਨਾਂ ਚਿਰ ਹੰਕਾਰ ਰੂਪੀ ਸ਼ੇਰ ਨੇ ਵਿਵੇਕ ਰੂਪੀ ਬੱਕਰਾ ਆਪਦੇ ਵੱਸ ਕੀਤਾ ਹੋਇਆ। ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਪਿਆ ਤਾਂ ਅਸੀਂ ਕਿਰਪਾ ਕਰ ਦਿੱਤੀ, ਹੁਣ ਵਿਵੇਕ ਜਿਹੜਾ ਸੀ ਕਮਜ਼ੋਰ ਬੱਕਰੇ ਦੀ ਨਹੀਂ ਆਈ, ਉਸ ਨੂੰ ਬਲ ਦੇ ਸਹਿਤ ਕਰਕੇ ਮਹਾਰਾਜ ਜੀ ਨੇ ਅੰਮ੍ਰਿਤ ਛਕਾ ਕੇ ਵਸ ਕੀਨੋ ਕੇਹਰ ਹੰਕਾਰ ਨੂੰ ਕੀ ਸ਼ੇਰ ਇਹਦੇ ਵਸ ਕਰ ਦਿੱਤਾ। ਗੁਰਾਂ ਨੇ
ਕੂਕਰ ਤਿਨਹੈ ਲਗਾਈ ਰੇ,
ਅੱਗੇ ਕੂਕਰ ਜਿਹੜੇ ਇੰਦਰੀਏ ਸੀ ਇਹ ਤਿੰਨਾਂ ਵਿਸ਼ਿਆਂ ਵਿੱਚ ਹੀ ਲੱਗੇ ਰਹਿੰਦੇ ਸੀ, ਪਦਾਰਥਾਂ ਨੇ ਮਾਸ ਖਾ ਲਿਆ, ਸ਼ਰਾਬ ਪੀ ਲਈ, ਇਹਨਾਂ ਕੰਮਾਂ ਚ ਇਹ ਇੰਦਰੀਏ ਕੁੱਤੇ ਲੱਗੇ ਰਹਿੰਦੇ ਸੀ ਹਰ ਵਕਤ। ਹੁਣ ਗੁਰੂ ਸਾਹਿਬ ਜੀ ਕੂਕਰ ਜੀ ਨੇ ਜਿਹੜੀ ਆਪਣੀ ਜਵਾਨ ਸੀ ਰਸਨਾ, ਇਹ ਫਲ ਫੁੱਲ ਰੂਪੀ ਕੱਖਾਂ ਨੂੰ ਖਾ ਕੇ ਗੁਜ਼ਾਰਾ ਕਰ ਲੈਂਦੀ ਹੈ, ਜਿਸ ਕਰਕੇ ਜੀਵ ਘਾਤ ਹੋਵੇ, ਕੋਈ ਮਾਰਿਆ ਜਾਵੇ ਜਾਂ ਕਿਸੇ ਨੂੰ ਖੋਹਿਆ ਜਾਵੇ, ਖਿੰਜਿਆ ਜਾਵੇ, ਸ਼ਰਾਬ ਪੀਣੀ, ਮਨਮਤ ਕਰਨੀ, ਇਹ ਉਹਨਾਂ ਨੇ ਛੱਡ ਦਿੱਤੀ ਹੈ। ਫਲ ਫੁੱਲ ਆ ਕੇ ਗੁਜ਼ਾਰਾ ਕਰਨ ਲੱਗ ਗਏ, ਮਾਸ ਨਹੀਂ ਖਾਂਦੇ। ਇਸ ਪ੍ਰਕਾਰ ਜਿਹੜੀ ਜਵਾਨ ਹੈ, ਇਹ ਕੁੱਤੇ ਦੀ ਨਹੀਂ ਆਈ ਸੀ, ਜਿਹੜੀ ਕੁੱਤਿਆਂ ਦੀ ਨਹੀਂ ਆਈ, ਹਰ ਵਕਤ ਲਾਲਚ ਵਿੱਚ ਪਈ ਹੋਈ ਮਾਸ ਆਦਿ ਖਾਣ ਦੇ, ਇਹਨੂੰ ਫਲ ਫੁੱਲ ਖਾਣ ਦੇ ਵਿੱਚ ਲਾਤਾ। ਜਿਹੜੇ ਨਰਮ ਚੀਜ਼ਾਂ ਸੀ, ਜਿਸ ਕਰਕੇ ਹੱਤਿਆ ਨਾ ਹੋਵੇ, ਜੀਵ ਘਾਤ ਨਾ ਹੋਵੇ, ਉਹਨਾਂ ਦੇ ਖਾਣ ਕਰਕੇ ਲੱਗ ਗਈ। ਕੂਕਰ ਇੰਦਰੀਆਂ ਨੂੰ ਵੀ ਤੁਸ ਪਰਮੇਸ਼ਰ ਦੇ ਸਿਮਨ ਭਜਨ ਕੀ ਲਾਤਾ, ਜਵਾਨ ਵੀ ਗੁਣ ਗਾਉਣ ਲੱਗ ਗਈ।
ਰਹਾਉ ਬਾਜ ਥੂਨੀਆਂ ਛਪਰਾ ਥਾਮਿਆ।
ਅੱਗੇ ਸਾਧ ਸਿੰਘ ਜੀ, ਜਿੰਨੇ ਚਿਰ ਗੁਰੂ ਸਾਹਿਬ ਅੰਮ੍ਰਿਤ ਨਹੀਂ ਸੀ ਪਿਆਇਆ, ਉਹਨਾਂ ਚਿਰ ਸਾਧ ਸੰਗਤ ਜੀ ਥੂਨੀਆਂ ਛਪਰਾ ਥਾਮਿਆ, ਇਹ ਆਸਾ ਤ੍ਰਿਸ਼ਨਾ ਰੂਪੀ ਥੰਮੀਆਂ ਦੇ ਨਾਲ ਸੀ, ਰੂਪੀ ਥੰਮੀ ਬੈਠਾ ਸੀ ਛਪਰਾ। ਕਹਿੰਦਾ ਫਲਾਨਾ ਮੇਰਾ ਭਰਾ ਮੇਰੀ ਪਾਲਣਾ ਕਰੂ, ਮੇਰਾ ਪਿਓ ਪਾਲਣਾ ਕਰੂ, ਮੇਰੀ ਮਾਂ ਮੇਰੀ ਪਾਲਣਾ ਕਰੂ, ਮੇਰੇ ਸਕੇ ਪਾਲਣਾ ਕਰਨਗੇ, ਮੇਰੇ ਨਾਨਕੇ ਪਾਲਣਾ ਕਰਨਗੇ, ਦਾਦਕੇ ਪਾਲਣਾ ਕਰਨਗੇ, ਐਂ ਉਹਨਾਂ ਦੀ ਆਸ ਕਰੀ ਫਿਰਦਾ ਬੈਠਾ ਸੀ। ਤੇ ਹੁਣ ਮਹਾਰਾਜ ਸਾਹਿਬ ਨੇ ਅਸੀਂ ਕਿਰਪਾ ਕਰ ਦਿੱਤੀ,
ਬਾਜ ਥੂਨੀਆਂ ਛਪਰਾ ਥਾਮੇ।
ਹੁਣ ਕਿਸੇ ਦੀ ਆਸਾ ਨਹੀਂ ਕਰਦਾ, ਕਿਸੇ ਪਦਾਰਥ ਦੀ ਤ੍ਰਿਸ਼ਨਾ ਨਹੀਂ ਕਰਦਾ, ਆਸਾ ਤ੍ਰਿਸ਼ਨਾ ਰੂਪੀ ਥੰਮੀਆਂ ਤੋਂ ਬਗੈਰ, ਸਰੀਰ ਰੂਪੀ ਛਪਰਾ ਪਰਾਲਭ ਦੇ ਆਸੇ ਥੰਮ ਲਿਆ। ਇਹ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਦਾ ਹੈ, ਸਿਰ ਸਿਰ ਇੱਕ ਸੰਦਾਹੇ ਠਾਕਰ, ਕਾਹੇ ਮਨ ਭਉ ਕਰਿਆ। ਜਦੋਂ ਗੁਰੂ ਨੇ ਅੰਮ੍ਰਿਤ ਪਿਆ ਤਾਂ ਇਉਂ ਪਰਮੇਸ਼ੁਰ ਦੇ ਆਸਰੇ ਹੋ ਗਿਆ, ਸਾਰਿਆਂ ਦੀ ਆਸਾ ਰੂਪੀ ਥੰਮੀਆਂ ਤੋਂ ਬਗੈਰ ਹੋ ਗਿਆ, ਇਉਂ ਛਪਰਾ ਸਰੀਰ ਨੂੰ ਥੰਮ ਲਿਆ, ਪਰਾਲਭ ਦੇ ਆਸਰੇ ਰੋਕ ਲਿਆ।
ਨੀ ਘੜਿਆ ਘਰ ਪਾਇਆ ਰੇ।
ਜਿੰਨਾ ਚਿਰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਨਹੀਂ ਸੀ ਪਿਆਇਆ, ਉਹਨਾਂ ਚ ਜੀਵ ਨਿਘਰਾ ਹੋਇਆ ਫਿਰਦਾ ਸੀ, ਵਾਰ ਵਾਰ ਜੂਨਾ ਜੀ ਭਰਦਾ ਫਿਰਦਾ ਸੀ। ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਪਿਆ ਦਿੱਤਾ, ਮਿਹਰ ਕਰਤੀ, ਨਾਮ ਅੰਮ੍ਰਿਤ ਪਿਆਇਆ, ਇਹ ਨਿਘਰਾ ਜੀਵ ਸੀ ਨਾ, ਥਾਨ ਵੀ ਹੁਣ ਉਹਨੂੰ ਪਿੰਡਾਵਾ, ਇਸ ਨੂੰ ਘਰ ਸੱਚਖੰਡ ਰੂਪੀ ਸਰੂਪ ਪਾ ਲਿਆ। ਹੈ ਭਾਈ
ਬਿਨ ਜੜੀਏ ਲੈ
ਜੜਿਓ ਰੂਪੀ ਘਰ ਨੂੰ ਪਾ ਲਿਆ ਹੈ,
ਬਿਨ ਜੜੀਏ ਲੈ ਜੜਿਓ ਜੜਾਵਾ।
ਅੱਗੇ ਸਾਧ ਸੰਗਤ ਜੀ, ਇਹ ਬਿਨ ਜੜੀਆ ਤੁਰਿਆ ਫਿਰਦਾ ਸੀ, ਇਹਨੂੰ ਕੋਈ ਥਾਂ ਟਿਕਾਣਾ ਨਹੀਂ ਸੀ, ਇਸ ਪ੍ਰਕਾਰ ਦੀ ਇਹਦੀ ਹਾਲਤ ਸੀ, ਕਿਤੇ ਵੀ ਮਨ ਦਾ ਜੜਿਆ ਨਹੀਂ, ਨਿਗਰਿਆ ਹੋਇਆ ਤੁਰਿਆ ਫਿਰਦਾ ਸੀ। ਹੁਣ ਲੈ ਕੇ ਗੁਰੂ ਸਾਹਿਬ ਜੀ ਨੂੰ ਜਦੋਂ ਗੁਰਅਮੋ ਪਿਆਇਆ, ਅੰਮ੍ਰਿਤ ਜਦੋਂ ਗੁਰੂ ਸਾਹਿਬ ਨੂੰ ਪਿਆ ਤਾਂ
ਲੈ ਜੜਿਓ ਜੜਾ,
ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਸ ਨੂੰ ਸੱਚੇ ਪਾਤਸ਼ਾਹ ਜੀ ਨੂੰ ਭਾਵ ਭਗਤੀ ਦੇ ਜੜਾਊ ਭੁੱਖਣ ਦੇ ਵਿੱਚ ਜੜ ਦਿੱਤਾ।
ਸੇਵਾ ਅਚਰਜ ਲਾਇਆ ਰੇ।
ਅਤੇ ਸੇਵਾ ਕਿਹੜਾ? ਪ੍ਰੇਮ ਰੂਪੀ ਸੇਵਾ ਅਚਰਜ ਲਾ ਦਿੱਤਾ। ਇਹ ਪਿਆਰੇ ਜਿਹੜਾ ਨਗ ਜੜੀ ਦਾ, ਇਹ ਪ੍ਰੇਮ ਦਾ ਨਗ ਲਾ ਦਿੱਤਾ ਸੱਚੇ ਪਾਤਸ਼ਾਹ ਨੇ। ਦਿਨ ਜੜੀਏ ਗੁਰੂ ਸਾਹਿਬ ਸੰਸਾਰ ਵਿੱਚ ਜੜੇ ਹੋਏ ਨੀ, ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਵਿੱਚ ਜਨਮ ਤੋਂ ਰਹਿ ਤੇ ਮਹਾਰਾਜ ਦਾ ਮੋਹ ਨੀ ਕਿਸੇ ਨਾਲ, ਵਿਰਾਗ ਐਸਾ ਸੱਚੇ ਪਾਤਸ਼ਾਹ ਸਭ ਪਰਿਵਾਰ ਵਾਰ ਕੇ ਵੀ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ, ਜਿਸ ਕੀ ਵਾਤ ਤੁਸੀਂ ਆਗੇ ਰੱਖ ਹੈ, ਪ੍ਰਭ ਕੀ ਆਗਿਆ ਮਾਨੇ ਮੱਥ ਹੈ। ਇਉਂ ਮਹਾਰਾਜ ਸਾਹਿਬ ਦੁਨੀਆਂ ਦੇ ਮੋਹ ਵਿੱਚ ਜੜੇ ਹੋਏ ਨੇ, ਦੁਨੀਆਂ ਦੇ ਮੋਹ ਤੋਂ ਜਨਮ ਤੋਂ ਰਹਿ ਤੇ ਗੁਰੂ ਮਹਾਰਾਜ ਸਾਹਿਬ ਜੋ
ਲੈ ਜੜਿਓ ਜੜਾਵਾ,
ਇਹਨਾਂ ਨੂੰ ਲੈ ਕਰਕੇ ਜਿਹੜੀ ਪਰਮੇਸ਼ੁਰ ਦੀ ਲਿਵ ਲਗਾਤੀ ਨਾ, ਹਿਰਦੇ ਚ ਭਾਵ ਭਰਤੀ ਨਾ, ਇਹ ਜੜਾਊ ਭੁੱਖਣ ਵਿੱਚ ਜੜ ਦਿੱਤਾ ਹੈ, ਸਵਰਨ ਭੁੱਖਣ
ਸੇਵਾ ਅਚਰਜ ਲਾਇਆ,
ਸੇਵਾ ਗਿਆਨ ਰੂਪੀ ਅਚਰਜ ਲਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ।
ਦਾਦੀ ਦਾਦ ਨਾ ਪਹੁੰਚਣ ਹਾਰਾ।
ਅੱਗੇ ਜਿੰਨਾ ਚਿਰ ਗੁਰੂ ਮਹਾਰਾਜ ਸਾਹਿਬ ਅੰਮ੍ਰਿਤ ਨਹੀਂ ਸੀ ਪਿਆਇਆ, ਉਹਨੇ ਜਿਹੜੇ ਫਰਿਆਦੀ ਹੋ ਕੇ ਫਰਿਆਦਾਂ ਕਰਦਾ ਫਿਰਦਾ ਸੀ, ਅਤੇ ਕੋਈ ਉਹਦੀ ਫਰਿਆਦ ਨਹੀਂ ਸੁਣਦਾ, ਹਰ ਵਕਤ ਭਟਕਦਾ ਫਿਰਦਾ ਸੀ। ਜਦੋਂ ਕਹੋ ਨਾਨਕ ਗੁਰ ਅਮਿਓ ਪਿਆਇਆ, ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਪਿਆ ਤਾਂ
ਦਾਦੀ ਦਾਦ ਨਾ ਪਹੁੰਚਣ ਹਾਰਾ।
ਹੁਣ ਦਾਦੀ ਫਰਿਆਦੀ ਹੋ ਕੇ, ਦਾਦ ਫਰਿਆਦ ਕਰਨ ਵਾਸਤੇ, ਦਾਦ ਇਨਸਾਫ ਵਾਸਤੇ ਹੁਣ ਪਹੁੰਚਣ ਵਾਲਾ ਜੀ ਰਿਹਾ ਹੈ।
ਚੁੱਪੀ ਨਿਰਨੋ ਪਾਇਆ ਰੇ।
ਜਦੋਂ ਗੁਰੂ ਸਾਹਿਬ ਦੀ ਸ਼ਰਨ ਆ ਕੇ ਚੁੱਪ ਵਰਤੀ ਕਈ ਆ ਗਿਆ, ਅੰਦਰੋਂ ਸ਼ਾਂਤੀ ਆ ਗਈ, ਚਿੱਤ ਦੀ ਚੁੱਪ ਹੋ ਗਈ, ਜਦੋਂ ਤੇ ਫਿਰ ਨਿਰਨਾ ਸਰੂਪ ਦਾ ਪਾ ਲਿਆ ਗਿਆਨ ਦਾ। ਹੁਣ ਕਿਸੇ ਕੋਲੇ ਜੀ ਮੈਨੂੰ ਇੰਨਾ ਦੁੱਖ ਹੈ, ਮੇਰਾ ਇਨਸਾਫ਼ ਕਰੋ, ਮੇਰੀ ਫਰਿਆਦ ਸੁਣੋ, ਇਹ ਫਰਿਆਦ ਕਰਨ ਦੀ ਲੋੜ ਨਹੀਂ ਰਹੀ,
ਨਾ ਫਰਿਆਦ ਕਰਨ ਵਾਲੇ ਕਿਸੇ ਦੇ ਕੋਲੇ ਪਹੁੰਚਣ ਵਾਲਾ ਰਿਹਾ। ਸ਼ਾਂਤੀ ਧਾਰਨੇ ਕਰਕੇ ਮਿਰਨਾ ਵਾਹਿਗੁਰੂ ਦੇ ਦਰੋਂ ਅੰਤਰੋਂ ਹੀ ਪਾ ਲਿਆ ਹੈ ਭਾਈ।
ਮਾਲ ਦੁਲੀਕੈ ਬੈਠੀ ਲੇ ਮਿਰਤ
ਅੱਗੇ, ਜਿਹੜੀ ਇਹ ਮੁਰਦਾ ਬੁੱਧ ਸੀ ਪਰਮੇਸ਼ਰ ਵੱਲੋਂ ਮਰੀ ਹੋਈ, ਇਹ ਪਦਾਰਥਾਂ ਦੇ ਹਾਥੀ ਘੋੜੇ ਗਲੀਚੇ ਮਲ ਮਲ ਕੇ ਬੈਠੀ ਸੀ, ਹੈ ਮਰੀ ਹੋਈ ਪਰਮੇਸ਼ਰ ਵੱਲੋਂ ਬੇਮੁਖ ਹੋਣੇ ਕਰਕੇ।
ਨੈਣ ਦਿਖਾਲਨ ਧਾਇਆ
ਰੇ, ਜੋ ਕੋਈ ਨੇਤਾ ਨਾਲ ਵੇਖਦੀ ਸੀ ਉਹ ਸਾਰੇ ਪਦਾਰਥ ਭੱਜੇ ਜਾਂਦੇ ਸੀ, ਇਹਦੇ ਹੱਥ ਨਹੀਂ ਸੀ ਆਉਂਦੇ, ਭਟਕਦੀ ਫਿਰਦੀ ਰਹਿੰਦੀ ਸੀ, ਇਸ ਪ੍ਰਕਾਰ ਦੀ ਹਾਲਤ ਸੀ। ਕਹੋ ਨਾਨਕ ਫਿਰ ਪੜੋ ਤੁਕ,
ਨੈਣ ਦਿਖਾਲਨ
ਸਾਰੀ ਤੁਕ ਪਾਉਂਦੀ, ਕਹੋ ਨਾਨਕ ਗੁਰ ਅਵੇ ਉੱਤੇ ਆਇਆ। ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਨਾਮ ਪਿਆ ਤਾਂ
ਮਾਲ ਦੁਲੀਕੈ ਬੈਠੀ ਲੇ ਮਿਰਤਕ,
ਹੁਣ ਦੁਨੀਆਂ ਵੱਲੋਂ ਮਰ ਗਈ ਤੇ ਪਰਮੇਸ਼ਰ ਵੱਲ ਜਿਉਂਦੀ ਹੋ ਕੇ ਜਿਹੜੀ ਮਰੀ ਸੀ ਬੁੱਧੀ, ਇਹ ਹੁਣ ਸਤ ਸੰਤੋਖ ਦਇਆ ਧਰਮ ਵਿਚਾਰ ਵਿਰਾਗ ਹੋ ਗਏ, ਇਸ ਰੂਪੀ ਬਲੀਚੀਆਂ ਨੂੰ ਮੱਲ ਕੇ ਵਾਹਿਗੁਰੂ ਚੇਤਕ ਹੋ ਕੇ ਬੈਠਦੀ, ਜਿਹੜੀ ਅੱਗੇ ਮਰੀ ਸੀ ਹੁਣ ਸੰਸਾਰ ਦੇ ਪਦਾਰਥਾਂ ਵੱਲੋਂ ਮਰ ਗਈ। ਇਹ
ਨੈਣ ਦਿਖਾਲਨ ਧਾਇਆ ਰੇ,
ਅੱਗੇ ਜਿਹੜਾ ਨੇਤਾ ਨੂੰ ਦੇਖਣ ਚਾਹੁੰਦਾ ਸੀ ਸਾਰਾ ਸੰਸਾਰ, ਇਹਨੂੰ ਸੱਤ ਮੰਨ ਕੇ ਇਹਨਾਂ ਨੂੰ ਪਕੜਦੀ ਫਿਰਦੀ ਸੀ, ਹੁਣ ਗੁਰੂ ਨੂੰ ਜਦੋਂ ਅੰਮ੍ਰਿਤ ਪਿਆ ਤਾਂ ਇਹ ਸਭ ਧਾ ਜਾਣ ਵਾਲਾ ਪ੍ਰਤੀਤ ਹੋਇਆ, ਇਹ ਨਾਸ ਬਣਤ ਹੈ, ਇਹ ਧਾ ਗਿਆ, ਹਿਰਦੇ ਨਿਵਰਤ ਹੋ ਗਿਆ, ਇਸ ਪ੍ਰਕਾਰ ਗਿਆਨ ਦੀ ਪ੍ਰਾਪਤੀ ਹੋ ਗਈ। ਨੈਣ ਦਿਖਾਲਨ, ਹੁਣ ਨੇਤਾ ਨਾਲ ਜੋ ਦੇਖਣ ਵਾਲਾ ਇਹਨਾਂ ਚ ਮਨ ਨਹੀਂ ਦੌੜਦਾ ਹੈ, ਇਹ ਸਾਰਾ ਮਨ ਇਹਨਾਂ ਵੱਲੋਂ ਦੌੜ ਕੇ ਪਰਮੇਸ਼ਰ ਵੱਲ ਆ ਗਿਆ ਹੈ।
ਸੋਈ ਅਜਾਣ ਕਹਿ ਮੈਂ ਜਾਣਾ,
ਅੱਗੇ ਜਿਹੜਾ ਅਣਜਾਣ ਕਹਿੰਦਾ ਸੀ ਮੈਨੂੰ ਤਾਂ ਪਤਾ ਹੀ ਨਹੀਂ, ਮੈਨੂੰ ਤਾਂ ਪਤਾ ਨਹੀਂ ਪਰਮੇਸ਼ਰ ਕਿੱਥੇ ਹੈ, ਉਹਦਾ ਨਾਮ ਉਹਨੂੰ ਮਸਤੀ ਹੋਣੀ ਹੈ। ਇਸ ਪ੍ਰਕਾਰ ਮਾਰਿਆ ਕਹਿੰਦੇ ਉਹ ਹੀ ਜਿਹੜਾ ਅਣਜਾਣ, ਜਦੋਂ ਗੁਰੂ ਨੇ ਅੰਮ੍ਰਿਤ ਪਿਆ ਪਿਆ, ਅੱਗੇ ਕਹਿੰਦਾ ਜੀ ਮੈਂ ਤਾਂ ਅਣਜਾਣ ਹਾਂ, ਹੁਣ ਇਹ ਸਮਝ ਗਿਆ ਕਿ ਮੈਂ ਜਾਣ ਲਿਆ ਉਸ ਰੂਪ ਨੂੰ।
ਜਾਣਨ ਹਾਰ ਨਾ ਛਾਨਾ
ਰੇ, ਇਹ ਭਾਈ ਜਿਹੜਾ ਜਾਣਨ ਵਾਲਾ ਉਸ ਰੂਪ ਨੂੰ ਛਪਿਆ ਤਾਂ ਨਹੀਂ ਹੈ, ਉਹ ਤਿੰਨਾਂ ਲੋਕਾਂ ਚ ਸੂਰਜ ਵਾਂਗੂ ਚਮਕਦਾ ਜੀਵਨ ਹੈ। ਜਿਹੜਾ ਹੰਕਾਰ ਨਾਲ ਕਹਿੰਦਾ ਅਣਜਾਣ ਹੈ ਕਿ ਮੈਂ ਜਾਣ ਲਿਆ, ਉੱਥੇ ਮੈਂ ਨਹੀਂ ਰਹਿੰਦੀ ਜਿਹੜਾ ਜਾਣ ਲਵੇ। ਸੋ ਜਿਹੜਾ ਜਾਣਨ ਵਾਲਾ ਪਰਮੇਸ਼ਰ ਨੂੰ ਹੰਗਤਾ ਮਮਤਾ ਤੋਂ ਰਹਿਤ ਹੈ, ਉਹ ਛਪਿਆ ਹੋਇਆ ਨਹੀਂ ਹੈ।
ਕਹੋ ਨਾਨਕ ਗੁਰ ਅਮਿਓ ਪੀ ਆਇਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਨਾਮ ਪਿਆਉਣਾ ਕੀਤਾ,
ਰਸਕ ਰਸਕ ਬਿਰਸਾਨਾ ਰੇ,
ਉਹ ਜਿਹੜੇ ਰਸਕ ਪੈਦਾਕਾਰ ਹੋ ਕੇ ਰਸਕ ਰਸੀਆ ਹੋ ਕੇ ਬਰਸਾਨਾ ਰੇ ਖਿੜ ਗਿਆ ਰੇ ਭਾਈ, ਇਸ ਪ੍ਰਕਾਰ ਅੰਤਰੀ ਵਰਤ ਹੋਇਆ ਇਹਦੇ ਸਮਝਣੇ।